ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਤਾਰਦਾ ਗਲ ਸੇਤੀ ਲਾਇਕ ਮੋਹ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੋ ਪਿਓਨ ਇਸ ਸਬਦੇ ਲਾਇਕ ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜਾ ਹਰ ਪਿਤਾ ਸਭਨਾ ਗੱਲਾਂ ਲਾਇਕ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਵਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦਿਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੇ ਜਾ ਕਉ ਤੁਦ ਆਪ ਬੁਝਾਈ ਗੁਰਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੁ ਨਾਨਕ ਜਿਸ ਭਏ ਦਇਆਲਾ ਤਾ ਕਉ ਮਨ ਤੇ ਬਿਸਰ ਨਾ ਜਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੁ ਨਾਨਕ ਜਿਸ ਭਏ ਦਇਆਲਾ ਤਾ ਕਉ ਮਨ ਤੇ ਬਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੋਗਾ ਟਲ ਚਾਵਰ ਛਤਰ ਤੱਕ ਦੇ ਮਾਲਕ ਮਿਹਰਾ ਦੇ ਸਾਈ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ, ਨਾਮ ਦੀ ਵਰਖਾ ਹੋਈ, ਪੰਜ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਸਵਾਰਿਆਂ ਤੋਂ ਆਪ ਉਡਭਾਗੀ ਜਿਨ੍ਹਾਂ ਨੇ ਸਰਵਣ ਕੀਤੇ ਲਾਹ ਪ੍ਰਾਪਤ ਕੀਤਾ ਹੈ, ਲੜੀਵਾਰ ਗੁਰੂ ਕੀ ਬਾਣੀ ਦੀ ਕਥਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸ਼ਬਦ ਆਪਾਂ ਰੋਜ਼ ਵਿਚਾਰਦੇ ਪਏ ਹਾਂ। ਉਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅੱਜ ਦੇ ਦਿਨ ਇਹ ਵਿਸ਼ੇਸ਼ ਕਿਰਪਾ ਕੀਤੀ ਸੀ, ਹਰਿਮੰਦਰ ਸਾਹਿਬ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲੀ ਵਾਰ ਪ੍ਰਕਾਸ਼ ਹੋਇਆ ਸੀ। ਉਹ ਪਾਵਨ ਪਿੱਤਰ ਦਿਹਾੜਾ ਸਾਹਿਬ ਸੰਗਤ ਜੀ ਅੱਜ ਹੈ। 1661 ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਵਾਲੇ ਪਵਿੱਤਰ ਸਥਾਨ 'ਤੇ ਸਰੂਪ ਦੀ ਸੰਪਾਦਨਾ ਕਰਕੇ ਭਾਈ ਬੰਨੋ ਜੀ ਦੀ ਡਿਊਟੀ ਲਗਾਈ ਕਿ ਤੁਸੀਂ ਲਾਹੌਰ ਤੋਂ ਇਸ ਪਾਵਨ ਪਵਿੱਤਰ ਸਰੂਪ ਦੀ ਜਿਲਦ ਬਣਵਾ ਕੇ ਲਿਆਓ। ਭਾਈ ਬੰਨੋ ਜੀ ਨੇ ਇਹ ਸੇਵਾ ਕੀਤੀ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਸਰੂਪ ਆਪਣੇ ਹੱਥੀਂ ਲਿਖਿਆ। ਇੰਨਾ ਮਾਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਦਿੱਤਾ ਕਿ ਤੁਹਾਡੇ ਜਿਹੜੇ ਬਚਨ, ਤੁਹਾਡੀ ਬਾਣੀ ਇਸ ਪਾਵਨ ਪਵਿੱਤਰ ਗੁਰੂ ਬਾਣੀ ਦੀ ਕੁੰਜੀ ਹੋਵੇਗੀ। ਇਹ ਮਾਣ ਇਸੇ ਕਰਕੇ ਭਾਈ ਗੁਰਦਾਸ ਜੀ ਨੂੰ ਦਿੱਤਾ ਸੀ ਕਿ ਤੁਸੀਂ ਇਹ ਸਾਡੇ ਹਜ਼ੂਰ ਬਹਿ ਕੇ ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਕੀਤੀ, ਆਪਣੇ ਹੱਥਾਂ ਨਾਲ ਲਿਖੀ ਹੈ ਅਤੇ ਇਹ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਹਰ ਜਸ ਲਿਖਿਆ ਲਾਏ ਭਾਵਨੀ ਸੇ ਹਸਤ ਪਵਿੱਤਾ। ਕਹਿੰਦੇ ਹਰ ਜਸ ਭਾਵਨਾ ਨਾਲ ਆਪਣੇ ਹੱਥਾਂ ਨਾਲ ਅਗਰ ਕੋਈ ਲਿਖਦਾ ਹੈ ਤਾਂ ਉਹਦੇ ਹੱਥ ਪਵਿੱਤਰ ਹੋ ਜਾਂਦੇ ਨੇ। ਇਹ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਨੇ। ਇੱਕ ਸ਼ਬਦ ਵੀ ਅਗਰ ਕੋਈ ਪ੍ਰੇਮ ਨਾਲ ਲਿਖੇ ਆਪਣੀ ਜ਼ਿੰਦਗੀ 'ਚ ਸ਼ਰਧਾ ਨਾਲ, ਉਹ ਹੱਥ ਪਵਿੱਤਰ ਹੋ ਜਾਂਦੇ। ਹਰ ਜਸ ਲਿਖਿਆ ਹੈ ਲਾਏ ਭਾਵਨੀ ਸੇ ਹਸਤ ਪਵਿੱਤਾ। ਜਿਸ ਭਾਈ ਗੁਰਦਾਸ ਸਾਹਿਬ ਜੀ ਨੇ ਸਾਰੀ ਬਾਣੀ ਲਿਖੀ ਹੈ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਉੱਚੀ ਅਵਸਥਾ ਬਖਸ਼ਣੀ ਹੀ ਸੀ। ਸੋ ਮਹਾਰਾਜ ਜੀ ਜਿੱਥੇ ਭਾਈ ਗੁਰਦਾਸ ਸਾਹਿਬ ਜੀ 'ਤੇ ਪ੍ਰਸੰਨ, ਉੱਥੇ ਭਾਈ ਬੰਨੋ ਜਿਨ੍ਹਾਂ ਨੇ ਇਹ ਸੇਵਾ ਕੀਤੀ ਸੀ ਉਹਨਾਂ ਉੱਪਰ ਵੀ ਬੜੇ ਪ੍ਰਸੰਨ ਹੋਏ। ਜਿਸ ਵੇਲੇ ਹਰਿਮੰਦਰ ਸਾਹਿਬ ਦੀ ਸੰਪੂਰਨਤਾ ਹੋ ਗਈ, ਕੁਝ ਉਸ ਵੇਲੇ ਦੇ ਪੁਰੋਹਿਤਾਂ ਨੇ ਆਣ ਕੇ ਆਖਿਆ ਸੀ ਵੀ ਮਹਾਰਾਜ ਤੁਸੀਂ ਇੰਨਾ ਸੋਹਣਾ ਸਥਾਨ ਬਣਾ ਦਿੱਤਾ ਅਤੇ ਤੁਸੀਂ ਸਾਨੂੰ ਯਾਦ ਨਹੀਂ ਕੀਤਾ, ਤੁਸੀਂ ਨਾ ਸਾਡੇ ਨਾਂ ਦਾ ਥਾਲਾ ਹੀ ਕੱਢਿਆ, ਕੋਈ ਘੱਟੋ ਘੱਟ ਪੁਰੋਹਿਤਾਂ ਨੂੰ ਬੁਲਾਉਣਾ ਤਾਂ ਚਾਹੀਦਾ ਸੀ। ਤਾਂ ਮਹਾਰਾਜ ਜੀ ਨੇ ਆਖਿਆ ਸੀ ਵੀ ਸਾਡੇ ਕੋਲ ਆਪਣੇ ਪੁਰੋਹਿਤ ਹੈਗੇ ਨੇ। ਉਹਨਾਂ ਆਖਿਆ ਜੀ ਕਿਹੜੇ ਪੁਰੋਹਿਤ ਨੇ ਤੁਹਾਡੇ ਕੋਲ, ਸਾਨੂੰ ਤਾਂ ਤੁਸੀਂ ਬੁਲਾਇਆ ਨਹੀਂ, ਨਾ ਅਸੀਂ ਕਦੀ ਦੇਖੇ। ਅਤੇ ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਸਾਡਾ ਪੁਰੋਹਿਤ ਭਾਈ ਬੰਨੋ ਸਭ ਸੰਗਤਾਂ ਸਤਿ ਕਰ ਮੰਨੋ। ਉਹਨਾਂ ਆਖਿਆ ਜਿਨ੍ਹਾਂ ਨੇ ਇੱਥੇ ਟੋਕਰੀ ਢੋਈ ਹੈ, ਜਿਨ੍ਹਾਂ ਨੇ ਇੱਥੇ ਸਾਰਾ ਜੀਵਨ ਆਪਣਾ ਸਫਲ ਕੀਤਾ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ, ਜਿਹੜੇ ਭਾਈ ਸਾਲੋ ਵਰਗੇ, ਬਾਬਾ ਬੁੱਢਾ ਜੀ ਵਰਗੇ, ਇਹ ਹੀ ਸਾਡੇ ਪੁਰੋਹਿਤ, ਇਹਨਾਂ ਤੋਂ ਵੱਖਰਾ ਸਾਨੂੰ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਸੀ। ਸੋ ਇੰਨਾ ਮਾਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਸੰਗ ਜੀ ਉਹਨਾਂ ਸਾਰੇ ਗੁਰਮੁਖਾਂ ਨੂੰ ਦਿੱਤਾ। ਫਿਰ ਅੱਜ ਦੇ ਦਿਨ ਇਹ ਮਹਾਰਾਜ ਨੇ ਕਿਰਪਾ ਕੀਤੀ ਸੀ, ਰਾਮਸਰ ਸਰੋਵਰ ਵਾਲੇ ਥਾਂ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਟਿਕਾ ਕੇ, ਆਪ ਮਹਾਰਾਜ ਸਾਹਿਬ ਜੀ ਨੇ ਚੌਰ ਸਾਹਿਬ ਪਕੜਿਆ ਸੀ, ਨੰਗੇ ਚਰਨੀ ਚੱਲਦੇ ਹੋਏ ਬਹੁਤ ਸੰਗਤਾਂ ਦੇ ਨਾਲ ਰਾਮਸਰ ਵਾਲੇ ਸਥਾਨ ਤੋਂ, ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਛਪਾਈ ਹੁੰਦੀ ਹੈ, ਜਿਹੜਾ ਉਹ ਪਵਿੱਤਰ ਸਥਾਨ ਹੈ ਜਿਸ ਸਰੋਵਰ ਦੇ ਕਿਨਾਰੇ 'ਤੇ ਬੈਠ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਸਾਰੀ ਉਚਾਰਨ ਕੀਤੀ। ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਬੁੰਗੇ ਗੁਰਦੁਆਰੇ ਦੇ ਨਾਲ ਇਹ ਰਾਮਸਰ ਵਾਲਾ ਸਥਾਨ ਹੈ, ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਸਨ ਅਤੇ ਹਰਿਮੰਦਰ ਸਾਹਿਬ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੀ ਡਿਊਟੀ ਲਗਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਸੀ। ਅਤੇ ਜਦੋਂ ਪਹਿਲੀ ਵਾਰ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਵਿੱਚ, ਬਾਬਾ ਬੁੱਢਾ ਜੀ ਉਸ ਵੇਲੇ ਤਾਬਿਆ ਬੈਠੇ ਸਨ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਫਿਰ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਸੀ, ਬਾਬਾ ਜੀ ਸੰਗਤਾਂ ਨੂੰ ਸ੍ਰੀ ਮੁੱਖ ਵਾਕ ਸੁਣਾਓ। ਆਖਿਆ ਤਾਂ ਇਹ ਸੀ ਵੀ ਆਵਾਜ਼ਾਂ ਲਓ, ਪਹਿਲਾਂ ਕਹਿੰਦੇ ਹੁੰਦੇ ਸੀ ਪਿੰਡਾਂ 'ਚ, ਹੁਣ ਆਪਾਂ ਹੁਕਮਨਾਮਾ ਜਾਂ ਸ੍ਰੀ ਮੁੱਖ ਵਾਕ ਕਹਿੰਦੇ ਹਾਂ। ਪਹਿਲਾਂ ਆਪਣੇ ਬਜ਼ੁਰਗ ਪਿੰਡਾਂ 'ਚ ਆਵਾਜ਼ਾਂ ਹੀ ਕਹਿੰਦੇ ਸੀ ਕਿ ਮਹਾਰਾਜ ਜੀ ਨੇ ਇੰਨੇ ਵਾਰੇ, ਭਾਈ ਸਿੰਘਾਂ ਨੇ ਇੰਨੇ ਵੇਲੇ ਪਹਿਲੀ ਵਾਰ ਆਪਾਂ ਨੂੰ ਮਹਾਰਾਜ ਦਾ ਆਵਾਜ਼ਾਂ ਸੁਣਾਇਆ। ਅਤੇ ਬਾਬਾ ਬੁੱਢਾ ਜੀ ਨੇ ਉਸ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਅਨੁਸਾਰ ਪਹਿਲੀ ਵਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚੋਂ ਸੁਖ ਮੁੱਖ ਵਾਕ ਸਰਵਣ ਕਰਵਾਇਆ ਸੀ ਉਹ ਸੂਹੀ ਰਾਗ ਵਿੱਚੋਂ ਆਇਆ ਸੀ। ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰ ਜਾਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤਾਂ ਨੂੰ ਸੁਣਾਇਆ ਔਰ ਸਾਰੀ ਸੰਗਤ ਦੇ ਵਿੱਚ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਭਾਇਮਾਨ ਹੋ ਕੇ ਬੈਠੇ ਸਨ। ਪਹਿਲਾਂ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਸਨ। ਜਿੱਥੇ ਆਪ ਸੁਭਾਇਮਾਨ ਹੁੰਦੇ ਸਨ ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਪ੍ਰਕਾਸ਼ ਕਰ ਦਿੱਤਾ, ਇਸ ਕਰਕੇ ਆਪ ਸੰਗਤ ਵਿੱਚ ਬੈਠੇ। ਜਦੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਆਏ ਸਨ ਆੜਸੜ ਵਾਲੇ ਸਥਾਨ ਤੇ ਦੁੱਖ ਭੰਜਣੀ ਬੇਰੀ ਕੋਲੇ, ਉਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਰਾਤ ਆਪ ਚੌਰ ਸਾਹਿਬ ਸੰਗਤਾਂ ਨੂੰ ਕਹਿ ਕੇ ਕਰਵਾਉਂਦੇ ਰਹੇ ਪੋਥੀਆਂ ਉੱਪਰ। ਇਹ ਦੱਸ ਦਿੱਤਾ ਸੀ ਗੁਰਮੁਖੋ ਗੁਰਬਾਣੀ ਦਾ ਇੰਨਾ ਅਦਬ ਸਤਿਕਾਰ ਕਰਨਾ। ਜਦੋਂ ਸਰੂਪ ਦੀ ਸੰਪੂਰਨਤਾ ਹੋ ਗਈ, ਸੰਪਾਦਨਾ ਹੋ ਗਈ, ਇੱਕ ਜਿਲਦ ਵਿੱਚ ਮਹਾਰਾਜ ਜੀ ਨੇ ਸਾਰੀ ਬਾਣੀ ਇਕੱਠੀ ਕਰ ਦਿੱਤੀ, ਫਿਰ ਵੀ ਆਪ ਚੌਰ ਸਾਹਿਬ ਕਰਦੇ ਹੋਏ ਨੰਗੇ ਚਰਨੀ ਹਰਿਮੰਦਰ ਸਾਹਿਬ ਤੱਕ ਆਏ ਸਨ ਰਾਮਸਰ ਵਾਲੇ ਸਥਾਨ ਤੋਂ, ਅਤੇ ਫਿਰ ਪ੍ਰਕਾਸ਼ ਕਰਕੇ ਆਪ ਸੰਗਤ ਵਿੱਚ ਬੈਠਣ ਦਾ ਮਤਲਬ ਇਹ ਸੀ ਵੀ ਸਾਡੇ ਪੰਜਾਂ ਤੱਤਾਂ ਦੇ ਸਰੀਰ ਨਾਲੋਂ ਕਿਤੇ ਉੱਪਰ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਦਬ ਸਤਿਕਾਰ ਹੈ। ਕਿਉਂ? ਕਿਉਂਕਿ ਇਹ ਸਰੀਰ ਆਉਣ ਜਾਣ ਵਾਲਾ ਹੈ, ਭਾਵੇਂ ਉਸ ਸਰੀਰ ਵਿੱਚੋਂ ਹੀ ਬਾਣੀ ਪ੍ਰਗਟ ਹੋਈ, ਇਸ ਲਈ ਉਹ ਸਰੀਰ ਵੀ ਪਵਿੱਤਰ ਸੀ, ਪੂਜਨੀਕ ਸੀ, ਸਤਿਕਾਰਯੋਗ ਸੀ ਅਤਿਅੰਤ। ਪਰ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕਰ ਦਿੱਤੇ ਸਨ ਮੇਰੇ ਸਰੀਰ 'ਤੇ ਜਾਂ ਤੇ ਹੈ ਦੀਰਘ ਸਾਹਿਬ ਜਾਣ ਅਦਾਇਬ ਕਹੇ ਹੈ, ਵੀ ਸਾਡੇ ਇਸ ਸਰੀਰ ਨਾਲੋਂ ਵੱਧ ਅਦਬ ਤੁਸਾਂ ਮਾਲਕ ਜਾਣ ਕੇ ਸਵਾਮੀ ਜਾਣ ਕੇ ਸ਼ਬਦ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਕਰਨਾ ਹੈ। ਫਿਰ ਸਾਰਾ ਦਿਨ ਕੀਰਤਨ ਹੋਇਆ, ਛਾਵਾਂ ਪਈਆਂ ਤਾਂ ਬਾਬਾ ਬੁੱਢਾ ਜੀ ਨੇ ਬੇਨਤੀ ਕਰਕੇ ਪੁੱਛਿਆ ਜੀ ਸੁਖ ਆਸਣ ਕਰਕੇ ਅਤੇ ਫਿਰ ਸਥਾਪਨ ਕਿੱਥੇ ਕਰਨਾ? ਅਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਕੋਟਲੀ ਸਾਹਿਬ ਵਿੱਚ ਜਿਸ ਪਲੰਘੇ 'ਤੇ ਅਸੀਂ ਆਰਾਮ ਕਰਦੇ ਹਾਂ ਦੁਪਹਿਰੇ, ਅੱਜ ਤੋਂ ਬਾਅਦ ਉਸ ਪਲੰਘੇ ਉੱਤੇ ਵਿਛਾਈ ਕਰੋ ਅਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਥਾਪਨ ਰਾਤ ਨੂੰ ਸੁਖ ਆਸਣ ਕਰਕੇ ਉਹਦੇ ਉੱਪਰ ਕਰਿਆ ਕਰਨਾ। ਇੱਦਾਂ ਹੀ ਕੀਤਾ। ਉਹੀ ਮਰਿਆਦਾ ਅੱਜ ਤੱਕ ਚੱਲੀ ਆਉਂਦੀ ਹੈ। ਹੁਣ ਆਪਾਂ ਕੋਠਾ ਸਾਹਿਬ ਕਹਿੰਦੇ ਹਾਂ, ਉਦੋਂ ਕੋਠੜੀ ਸਾਹਿਬ ਕਹਿੰਦੇ ਸੀ। ਇਸੇ ਥਾਂ ਤੋਂ ਅਤੇ ਉਸ ਵੇਲੇ ਵੀ ਸੁੱਖ ਆਸਣ ਤੋਂ ਬਾਅਦ ਸਰੂਪ ਆਉਂਦਾ ਸੀ ਅਤੇ ਸਵੇਰੇ ਇੱਥੋਂ ਹੀ ਜਾਂਦਾ ਸੀ। ਹੁਣ ਵੀ ਅਕਾਲ ਤਖਤ ਸਾਹਿਬ ਦੇ ਵਿੱਚ ਉਹ ਕੋਠਾ ਸਾਹਿਬ ਹੈ ਜਿੱਥੋਂ ਸਵੇਰੇ ਸਰੂਪ ਜਾਂਦਾ ਔਰ ਸ਼ਾਮ ਨੂੰ ਉੱਥੇ ਹੀ ਆਉਂਦਾ। ਉਸ ਵੇਲੇ ਦੀ ਇਹ ਮਰਿਆਦਾ, ਜਦੋਂ ਰਾਤ ਸੁੱਖ ਆਸਣ ਕਰਕੇ ਸਰੂਪ ਟਿਕਾ ਦਿੱਤਾ ਉਸ ਪਲੰਘੇ ਉੱਪਰ, ਅਗਲੇ ਦਿਨ ਫਿਰ ਦਿਨੇ ਪ੍ਰਕਾਸ਼ ਹੋਇਆ ਅਤੇ ਦੁਪਹਿਰੇ ਫਿਰ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਜੀ ਲਾਗੇ ਇੱਕ ਪਲੰਘਾ ਹੋਰ ਲਾ ਦੇਈਏ ਕਿ ਜਾਂ ਉਸੇ ਪਲੰਘੇ 'ਤੇ ਆਪ ਜੀ ਨੇ ਆਰਾਮ ਕਰਨਾ, ਕਿਉਂਕਿ ਦੁਪਹਿਰ ਵੇਲੇ ਮਹਾਰਾਜ ਕਰਦੇ ਸੀ ਕੋਠੜੀ ਸਾਹਿਬ 'ਚ ਆਰਾਮ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਨਹੀਂ, ਬਸ ਅੱਜ ਤੋਂ ਬਾਅਦ ਨਹੀਂ, ਉਸ ਪਲੰਘੇ ਉੱਪਰ ਤਾਂ ਹੁਣ ਅਸੀਂ ਬੈਠਣਾ ਵੀ ਨਹੀਂ ਜਿਸ ਪਲੰਘੇ ਉੱਪਰ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸਥਾਪਨ ਇੱਕ ਵਾਰੀ ਰਾਤ ਨੂੰ ਕਰ ਦਿੱਤਾ ਅਤੇ ਨਾ ਉਹਦੇ ਬਰਾਬਰ ਕੋਈ ਹੋਰ ਪਲੰਘਾ ਲਾਉਣ ਦੀ ਜ਼ਰੂਰਤ ਹੈ, ਉਸੇ ਪਲੰਘੇ ਦੇ ਥੱਲੇ ਇੱਕ ਚਾਦਰ ਵਿਛਾ ਦਿਓ, ਅਸੀਂ ਜਿਹੜਾ ਦੋ ਘੜੀਆਂ ਦੁਪਹਿਰੇ ਆਰਾਮ ਕਰਨਾ ਉਸ ਪਲੰਘੇ ਦੇ ਥੱਲੇ ਕਰ ਲਿਆ ਕਰਾਂਗੇ। ਹੁਣ ਵੀ ਇਸੇ ਨਿਸ਼ਾਨੀ ਵਜੋਂ ਅੱਜ ਇੱਕ ਚਾਦਰ ਉਸ ਪਲੰਘੇ ਦੇ ਥੱਲੇ ਵਿਛਾਈ ਜਾਂਦੀ ਵੀ ਮਹਾਰਾਜ ਸੱਚੇ ਪਾਤਸ਼ਾਹ ਮੁੜ ਕੇ ਉਸ ਪਲੰਘੇ 'ਤੇ ਸੁਭਾਇਮਾਨ ਨਹੀਂ ਹੋਏ। ਇੰਨਾ ਜ਼ਿਆਦਾ ਅਦਬ ਸਤਿਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸਤਸੰਗ ਜੀ ਕਰਕੇ ਦੱਸਿਆ ਸੀ। ਸੋ ਉਹ ਪਾਵਨ ਪਿੱਤਰ ਦਿਹਾੜਾ ਅੱਜ ਹੈ ਜਿਸ ਨੂੰ ਪਹਿਲੇ ਪ੍ਰਕਾਸ਼ ਪੁਰਬ ਵਜੋਂ ਮਨਾਇਆ ਜਾਂਦਾ ਕਿ ਪਹਿਲੀ ਵਾਰ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਸੀ। ਪ੍ਰਕਾਸ਼ ਲਫ਼ਜ਼ ਇਸੇ ਕਰਕੇ ਵਰਤਿਆ ਜਾਂਦਾ ਵੀ ਇਹ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗੁਰੂ ਸਾਹਿਬ ਜੀ ਦੇ ਬਚਨਾਂ ਨੇ ਹਿਰਦੇ 'ਚ ਪ੍ਰਕਾਸ਼ ਕਰਨਾ ਹੁੰਦਾ। ਜਿਹੜਾ ਇਹਨਾਂ ਬਚਨਾਂ ਦੀ ਕਮਾਈ ਕਰੇਗਾ, ਅਭਿਆਸ ਕਰੇਗਾ, ਆਪਣੇ ਹਿਰਦੇ ਵਿੱਚ ਟਿਕਾਵੇਗਾ ਇਹਨਾਂ ਬਚਨਾਂ ਨੂੰ, ਉਹਦੇ ਹਿਰਦੇ 'ਚ ਪ੍ਰਕਾਸ਼ ਹੋ ਜਾਏਗਾ। ਗੁਰਮੁਖੋ, ਬਹੁਤ ਵਾਰ ਆਪਾਂ ਵਿਚਾਰ ਕੀਤੀ ਪ੍ਰਕਾਸ਼ ਦਾ ਮਤਲਬ ਹੁੰਦਾ ਚਾਨਣ, ਚਾਨਣ ਵਿੱਚ ਆਪਾਂ ਨੂੰ ਦਿਸਣ ਲੱਗ ਪੈਂਦੀ ਉੱਚੀ ਨੀਵੀਂ ਜਗ੍ਹਾ, ਸੱਜੇ ਖੱਬੇ ਸਾਰੇ ਆਪਾਂ ਨੂੰ ਦਿਖਾਈ ਦੇਵੇਗਾ ਉਦੋਂ ਜਦੋਂ ਪ੍ਰਕਾਸ਼ ਹੋਵੇਗਾ। ਜੇ ਸੂਰਜ ਨਾ ਚੜ੍ਹੇ, ਰਾਤ ਦਾ ਹਨੇਰਾ ਹੋਵੇ, ਆਪਾਂ ਲਾਈਟ ਆਨ ਨਾ ਕਰੀਏ, ਕੁਝ ਵੀ ਨਹੀਂ ਦਿਖਾਈ ਦੇਵੇਗਾ ਕਿਸ ਪਾਸੇ ਜਾਈਏ। ਪ੍ਰਕਾਸ਼ ਕਰਨ ਵਾਸਤੇ ਆਪਾਂ ਨੂੰ ਰਾਤ ਨੂੰ ਲਾਈਟ ਜਗਾਉਣੀ ਪਵੇਗੀ, ਦਿਨੇ ਸੂਰਜ ਪ੍ਰਕਾਸ਼ ਕਰ ਦਿੰਦਾ, ਫਿਰ ਆਪਾਂ ਨੂੰ ਸਾਰੀ ਜਗ੍ਹਾ ਨਜ਼ਰੀ ਪੈਂਦੀ ਆਪਾਂ ਕਿਸ ਪਾਸੇ ਜਾਣਾ, ਕਿਵੇਂ ਉੱਚਾ ਨੀਵਾਂ ਥਾਂ ਸਾਰਾ ਦਿਖਾਈ ਦੇਣ ਲੱਗ ਪੈਂਦਾ। ਪਰ ਇਹ ਇਸੇ ਤਰ੍ਹਾਂ ਹੀ ਅੰਦਰ ਜਦੋਂ ਪ੍ਰਕਾਸ਼ ਹੋ ਜਾਂਦਾ ਸ਼ਬਦ ਦਾ, ਫੇਰ ਪਤਾ ਲੱਗਦਾ ਅਸਲ ਵਿੱਚ ਵੀ ਆਪਾਂ ਸੰਸਾਰ ਤੇ ਆਏ ਕਿਉਂ ਆ, ਪੁੰਨ ਕੀ ਹੈ, ਪਾਪ ਕੀ ਹੈ, ਆਪਾਂ ਕੀ ਕਰਨਾ, ਸੱਜੇ ਖੱਬੇ ਉੱਚੇ ਨੀਵੇਂ ਸਾਰੀ ਸੋਝੀ ਆ ਜਾਂਦੀ। ਜਿੰਨੀ ਦੇਰ ਇਹ ਗਿਆਨ ਦਾ ਪ੍ਰਕਾਸ਼ ਅੰਦਰ ਨਹੀਂ ਹੁੰਦਾ ਸ਼ਬਦ ਕਰਕੇ, ਉਨੀ ਦੇਰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਕਰਨਾ ਕੀ ਹੈ ਜ਼ਿੰਦਗੀ 'ਚ। ਜਿਵੇਂ ਹਨੇਰੇ 'ਚ ਉਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਜਾਵਾਂ ਕਿਹੜੇ ਪਾਸੇ, ਦਿਖਾਈ ਕੁਝ ਨਹੀਂ ਦਿਸਦਾ ਦਿੰਦਾ। ਇਸੇ ਤਰ੍ਹਾਂ ਗਿਆਨੀ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਅਸਲ ਵਿੱਚ ਜੋ ਮੈਂ ਕਰਦਾ ਪਿਆ ਇਹ ਪਾਪ ਹੈ ਕਿ ਪੁੰਨ ਹੈ। ਜੇ ਪਾਪ ਹੈ ਤਾਂ ਇਹਦਾ ਫਲ ਕੀ ਮਿਲੇਗਾ, ਜੇ ਪੁੰਨ ਹੈ ਤਾਂ ਇਹਦੇ ਬਾਰੇ ਕੀ ਬਚਨ ਕੀਤੇ ਮਹਾਰਾਜ ਨੇ। ਅਸਲ ਵਿੱਚ ਜ਼ਿੰਦਗੀ ਨੂੰ ਮੈਂ ਕਿਸ ਮਾਰਗ 'ਤੇ ਚਲਾਵਾਂ ਸੋਝ ਹੀ ਨਹੀਂ ਆਉਂਦੀ, ਬਸ ਲੋਕਾਂ ਵੱਲ ਦੇਖ ਦੇਖ ਕੇ ਚੱਲੀ ਜਾਣਾ। ਜਿਵੇਂ ਆਲਾ ਦੁਆਲਾ ਕਰਦਾ ਉਵੇਂ ਆਪਾਂ ਕਰਨਾ ਸ਼ੁਰੂ ਕਰ ਦਿੰਦੇ, ਦੌੜ ਲੱਗ ਜਾਂਦੀ ਫਿਰ ਬਸ ਦੂਸਰਿਆਂ ਨਾਲ। ਪਰ ਅਸਲ ਵਿੱਚ ਪ੍ਰਕਾਸ਼ ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਵਿੱਚ ਕਰਕੇ ਇਹਦਾ ਨਾਮ ਪ੍ਰਕਾਸ਼ ਕਰਨਾ ਹੀ ਰੱਖਿਆ ਵੀ ਇਹ ਸ਼ਬਦ ਹੈ ਗੁਰਮੁਖੋ, ਇਹਦਾ ਅਭਿਆਸ ਕੀਤੇ ਅੰਦਰ ਪ੍ਰਕਾਸ਼ ਹੋ ਜਾਏਗਾ। ਨਹੀਂ ਤੇ ਕੋਈ ਹੋਰ ਨਾਮ ਹੀ ਦਿੱਤਾ ਜਾ ਸਕਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਕਾਸ਼ ਕਰਕੇ ਸ਼ਬਦ ਸੁਣਾਉਣਾ, ਤਾਂ ਕੋਈ ਹੋਰ ਵੀ ਤੇ ਨਾਂ ਰੱਖ ਸਕਦੇ ਸੀ ਮਹਾਰਾਜ, ਪਰ ਆਖਿਆ ਸੀ ਵੀ ਇਹ ਪ੍ਰਕਾਸ਼ ਹੋ ਗਿਆ ਭਈ ਹੁਣ, ਕਿਉਂ ਕਿਉਂਕਿ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਹੁਣ ਇਸ ਸ਼ਬਦ ਦਾ ਜਿਹੜਾ ਆਸਰਾ ਲਵੇਗਾ ਉਹਦੇ ਅੰਦਰ ਵੀ ਪ੍ਰਕਾਸ਼ ਹੋ ਜਾਵੇਗਾ, ਉਹਦੇ ਅੰਦਰ ਵੀ ਇਹ ਗਿਆਨ ਆ ਜਾਵੇਗਾ, ਇਹ ਸੋਝੀ ਆ ਜਾਵੇਗੀ ਵੀ ਇਹ ਆਤਮਾ ਕੀ, ਪਰਮਾਤਮਾ ਕੀ, ਮੇਰੇ ਆਉਣ ਦਾ ਮਨੋਰਥ ਕੀ ਹੈ, ਮੇਰੇ ਵਾਸਤੇ ਚੰਗਾ ਕੀ ਹੈ, ਮਾੜਾ ਕੀ ਹੈ, ਮੈਂ ਕਿਵੇਂ ਚੱਲਾਂ, ਉਹਨੂੰ ਸੋਝੀ ਆ ਜਾਂਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਿਰਪਾ ਕੀਤੀ, ਹਰਿਮੰਦਰ ਸਾਹਿਬ ਵਿੱਚ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ ਸੀ। ਗੁਰੂ ਸਾਹਿਬ ਚਾਹੁੰਦੇ ਤਾਂ ਜਿੰਨੀ ਦੇਰ ਸਰੀਰ ਕਰਕੇ ਆਪ ਸਨ ਉਨੀ ਦੇਰ ਭਾਵੇਂ ਪ੍ਰਕਾਸ਼ ਨਾ ਕਰਦੇ, ਆਪ ਹੀ ਉਪਦੇਸ਼ ਦੇਈ ਜਾਂਦੇ ਜਿਵੇਂ ਪਹਿਲਾਂ ਦਿੰਦੇ ਸੀ। ਪਰ ਮਹਾਰਾਜ ਜੀ ਨੇ ਫਿਰ ਪ੍ਰਕਾਸ਼ ਕਰਕੇ ਇਹ ਸ਼ਬਦ ਕੀਰਤਨ, ਫਿਰ ਉਸੇ ਸ਼ਬਦ ਦੀ ਕਥਾ ਅਰਥ, ਇਹ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ। ਕਿਉਂਕਿ ਪਹਿਲਾਂ ਕੀਰਤਨ ਵੀ ਅੰਦਰ ਹੁੰਦਾ ਸੀ ਅਤੇ ਕਥਾ ਵੀ ਅੰਦਰ ਹੀ ਹੁੰਦੀ ਸੀ, ਹੁਣ ਅੱਜ ਕੱਲ੍ਹ ਕਥਾ ਮੰਜੀ ਸਾਹਿਬ ਹੁੰਦੀ, ਕੀਰਤਨ ਅੰਦਰ ਹੀ ਹੁੰਦਾ, ਉਸ ਵੇਲੇ ਕਥਾ ਵੀ ਅੰਦਰ ਹੀ ਕੀਤੀ ਜਾਂਦੀ ਸੀ। ਗਿਆਨੀ ਸੰਤ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹ ਅੰਦਰ ਹੀ ਕਥਾ ਕਰਿਆ ਕਰਦੇ ਸਨ, ਅੰਦਰ ਹੀ ਕਥਾ ਕਰਨ ਵਾਸਤੇ ਜਾ ਰਹੇ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਸੀ। ਕਿਉਂਕਿ ਉਹ ਸਾਲ 'ਚ ਦੋ ਵਾਰੀ ਦਰਬਾਰ ਅੰਮ੍ਰਿਤਸਰ ਲਾਉਂਦਾ ਸੀ, ਅੱਗੋਂ ਪਿੱਛੋਂ ਲਾਹੌਰ ਹੁੰਦਾ ਸੀ ਉਹਦਾ ਦਰਬਾਰ ਹਰ ਵੇਲੇ, ਅਤੇ ਉਹ ਦੋ ਵਾਰ ਆਣ ਕੇ ਜਦੋਂ ਸਾਲ ਵਿੱਚ ਅੰਮ੍ਰਿਤਸਰ ਦਰਬਾਰ ਲਾਉਂਦਾ ਤਾਂ ਉਹ ਗੁਰੂ ਸਾਹਿਬ ਜੀ ਦੇ ਗੁਰੂ ਘਰ ਦੇ ਰਾਗੀ ਸਿੰਘਾਂ ਦਾ ਬੜਾ ਅਦਬ ਕਰਦਾ ਸੀ, ਗ੍ਰੰਥੀ ਸਿੰਘਾਂ ਦਾ ਬਹੁਤ ਕਰਦਾ ਸੀ ਉਹ। ਉਸ ਵੇਲੇ ਸੰਤ ਗਿਆਨੀ ਸੰਤ ਸਿੰਘ ਜੀ ਉਹ ਹੈੱਡ ਗ੍ਰੰਥੀ ਦੀ ਡਿਊਟੀ ਵੀ ਕਰਦੇ ਪਏ ਸਨ ਅਤੇ ਕਥਾ ਵੀ ਕਰਦੇ ਸਨ। ਉਹਨਾਂ ਨੇ ਫਿਰ ਆਖਿਆ ਸੀ ਵੀ ਜੇ ਦਰਬਾਰ ਲਾਉਣਾ ਤਾਂ ਇਸ ਕਰਕੇ ਤੁਸੀਂ ਵੀ ਆਪਣੀ ਸੀਟ 'ਤੇ ਆਣ ਕੇ ਬੈਠੋ, ਉਹਨਾਂ ਦਾ ਵੱਖਰਾ ਆਸਣ ਹੁੰਦਾ ਸੀ ਦਰਬਾਰ 'ਚ। ਤਾਂ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਭੇਜਿਆ ਹੋਇਆ ਸੇਵਕ ਗਿਆ ਸੀ, ਉਦੋਂ ਗਿਆਨੀ ਸੰਤ ਸਿੰਘ ਜੀ ਕਥਾ ਕਰਨ ਅੰਦਰ ਤੁਰੇ ਜਾਂਦੇ ਸੀ, ਦਰਸ਼ਨ ਡਿਓੜੀ ਪਾਰ ਕਰ ਗਏ ਸੀ ਅਤੇ ਪੁਲ 'ਤੇ ਜਾ ਰਹੇ ਸੀ, ਤਾਂ ਪਿੱਛੋਂ ਭੱਜ ਕੇ ਜਾ ਕੇ ਸੇਵਾਦਾਰ ਨੇ ਆਖਿਆ ਜੀ ਮਹਾਰਾਜਾ ਰਣਜੀਤ ਸਿੰਘ ਨੇ ਬੁਲਾਇਆ ਕਿਉਂਕਿ ਦਰਬਾਰ ਸ਼ੁਰੂ ਕਰਨਾ, ਆਪ ਜੀ ਆਓ ਆਪਣੇ ਆਸਣ 'ਤੇ। ਅਤੇ ਉਸ ਵੇਲੇ ਗਿਆਨੀ ਸੰਤ ਸਿੰਘ ਜੀ ਨੇ ਆਖਿਆ ਸੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਓ ਵੀ ਅੱਜ ਤੂੰ ਇਹ ਗਲਤੀ ਕੀਤੀ ਹੈ, ਮੁੜ ਕੇ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਨੂੰ ਤੁਰਿਆ ਜਾਂਦਾ ਹੋਵਾਂ ਅਤੇ ਭੁੱਲ ਕੇ ਵੀ ਮੈਨੂੰ ਰਸਤੇ 'ਚੋਂ ਨਹੀਂ ਬੁਲਾਉਣਾ, ਇਹ ਗਲਤੀ ਮੁੜ ਕੇ ਨਾ ਕਰੇ, ਅਤੇ ਉਹਨੂੰ ਕਹੋ ਬੈਠੋ ਮੈਂ ਅੰਦਰ ਜਾਵਾਂਗਾ, ਕਥਾ ਦੀ ਸਮਾਪਤੀ ਕਰਕੇ ਆਵਾਂਗਾ, ਫਿਰ ਬਾਹਰ ਆਵਾਂਗਾ, ਫਿਰ ਗੱਲ ਕਰਾਂਗਾ। ਉਹਨੇ ਜਾ ਕੇ ਉੱਦਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਵੀ ਦਰਬਾਰ ਲੇਟ ਕਰਨਾ ਪੈਣਾ ਕਿਉਂਕਿ ਉਹ ਅੰਦਰ ਤੁਰੇ ਜਾਂਦੇ ਸੀ, ਉਹਨਾਂ ਨੇ ਇੱਦਾਂ ਆਖਿਆ। ਉਹ ਮਹਾਰਾਜਾ ਰਣਜੀਤ ਸਿੰਘ ਨੇ ਜੋੜਾ ਉੱਥੇ ਹੀ ਲਾ ਦਿੱਤਾ, ਉੱਥੋਂ ਜਿੱਥੇ ਹੁਣ ਜਿਹਨੂੰ ਆਪਾਂ ਅੱਜ ਕੱਲ੍ਹ ਕੰਪਨੀ ਬਾਗ ਕਹਿੰਦੇ, ਇੱਥੇ ਦਰਬਾਰ ਲੱਗਦਾ ਸੀ ਉਦੋਂ, ਹਾਲੇ ਵੀ ਉੱਥੇ ਅਸਥਾਨ ਬਣਿਆ ਹੋਇਆ, ਪੱਕਾ ਉਹ ਚਬੂਤਰਾ ਬਣਾਇਆ ਹੋਇਆ ਜਿਸ ਉੱਤੇ ਮਹਾਰਾਜਾ ਰਣਜੀਤ ਸਿੰਘ ਕਦੀ ਬੈਠ ਕੇ ਆਪਣਾ ਦਰਬਾਰ ਲਾਇਆ ਕਰਦਾ ਸੀ। ਉੱਥੋਂ ਤੁਰ ਪਿਆ ਉਹ ਵੀ ਨੰਗੇ ਚਰਨੀ, ਤਾਂ ਹਰਿਮੰਦਰ ਸਾਹਿਬ ਨੂੰ ਤੁਰਿਆ ਆਉਂਦਾ ਅਤੇ ਉਹ ਉੱਧਰੋਂ ਮਹਾਰਾਜਾ ਰਣਜੀਤ ਸਿੰਘ ਦਰਸ਼ਨ ਡਿਓੜੀ ਤੋਂ ਅੰਦਰ ਹੋ ਗਿਆ ਅਤੇ ਉੱਧਰੋਂ ਗਿਆਨੀ ਜੀ ਸਮਾਪਤੀ ਕਰਕੇ ਬਾਹਰ ਨਿਕਲ ਆਏ। ਦੋਵਾਂ ਦਾ ਮਿਲਾਪ ਪੁਲ 'ਤੇ ਹੋਇਆ, ਦਰਸ਼ਨ ਡਿਓੜੀ ਦੇ ਅਤੇ ਹਰਿਮੰਦਰ ਸਾਹਿਬ ਦੇ ਸੈਂਟਰ 'ਚ, ਅਤੇ ਉੱਥੋਂ ਗਿਆਨੀ ਜੀ ਵਾਪਸ ਮੁੜ ਪਏ ਅਤੇ ਕਹਿੰਦੇ ਆਓ ਪਹਿਲਾਂ ਮੱਥਾ ਟੇਕ ਲਓ। ਮਹਾਰਾਜ ਰਣਜੀਤ ਸਿੰਘ ਨੇ ਜਾ ਕੇ ਅੰਦਰ ਮੱਥਾ ਟੇਕਿਆ, ਮਹਾਰਾਜ ਦੇ ਪਵਿੱਤਰ ਸਥਾਨ 'ਤੇ ਪਰਿਕਰਮਾ ਛੋਟੀਆਂ ਕਰਕੇ ਬਾਹਰ ਆਏ। ਜਦੋਂ ਪਰਿਕਰਮਾ ਤੋਂ ਬਾਹਰ ਆ ਗਏ ਤਾਂ ਫਿਰ ਗਿਆਨੀ ਸੰਤ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਫਤਿਹ ਬੁਲਾਈ ਅਤੇ ਉਹ ਹੱਸ ਪਏ। ਉਹ ਕਹਿੰਦੇ ਜੀ ਤੁਸੀਂ ਪਹਿਲਾਂ ਇੰਨਾ ਕਰੜਾ ਸੁਨੇਹਾ ਭੇਜਿਆ ਤਾਂ ਹੁਣ ਤੁਸੀਂ ਮੈਨੂੰ ਫਤਿਹ ਬੁਲਾ ਦਿੱਤੀ ਪਹਿਲਾਂ। ਉਹ ਕਹਿੰਦੇ ਉਹ ਸੁਨੇਹਾ ਉਸ ਇਸ ਕਰਕੇ ਭੇਜਿਆ ਸੀ ਵੀ ਉਦੋਂ ਮੈਂ ਗੁਰੂ ਗੁਰੂ ਸਾਹਿਬ ਜੀ ਦਾ ਵਜ਼ੀਰ ਹਾਂ, ਮੈਂ ਮਹਾਰਾਜ ਦੀ ਸੋਭਾ ਕਰਨ ਤੁਰਿਆ ਜਾਂਦਾ, ਉਹਦੀ ਡਿਊਟੀ, ਅਤੇ ਤੂੰ ਉੱਦਾਂ ਹੀ ਹੈ ਜਿਵੇਂ ਬਾਕੀ ਸਾਰੀ ਸੰਗਤ ਹੈ, ਤੂੰ ਕੋਈ ਵਿਸ਼ੇਸ਼ ਨਹੀਂ। ਪਰ ਹੁਣ ਮੈਂ ਆਪਣੀ ਡਿਊਟੀ ਤੋਂ ਅਤੇ ਪਰਿਕਰਮਾ ਤੋਂ ਬਾਹਰ ਆ ਗਿਆ, ਹੁਣ ਤੂੰ ਖਾਲਸੇ ਰਾਜ ਦਾ ਰਾਜਾ ਅਤੇ ਅਸੀਂ ਤੇਰੀ ਪਰਜਾ। ਹੁਣ ਦੱਸ ਤੂੰ ਕੀ ਕਹਿਣਾ। ਉਹ ਕਹਿੰਦਾ ਜੀ ਬਸ ਕਹਿਣਾ ਕੁਛ ਨਹੀਂ ਸੀ, ਦਰਬਾਰ ਸ਼ੁਰੂ ਕਰਨਾ ਅਤੇ ਤੁਸੀਂ ਆਓ। ਅਤੇ ਉਹ ਕਹਿੰਦੇ ਚਲੋ। ਉਹ ਗਿਆਨੀ ਸੰਤ ਸਿੰਘ ਜੀ ਉਦੋਂ ਅੰਦਰ ਕਥਾ ਕਰਿਆ ਕਰਦੇ ਸਨ। ਅੱਜ ਕੱਲ੍ਹ ਚਲੋ ਇਹ ਮਰਿਆਦਾ ਹੋਣ ਪਈ, ਜੋ ਮੁੱਖ ਵਾਕ ਸਵੇਰ ਵੇਲੇ ਆਪਾਂ ਨੂੰ ਹਰਿਮੰਦਰ ਸਾਹਿਬ ਤੋਂ ਪ੍ਰਾਪਤ ਹੁੰਦਾ ਉਹਦੀ ਕਥਾ ਮੰਜੀ ਸਾਹਿਬ ਕੀਤੀ ਜਾਂਦੀ, ਸ਼ਾਮ ਦੀ ਕਥਾ ਇਤਿਹਾਸ ਦੀ ਵੀ ਮੰਜੀ ਸਾਹਿਬ ਹੀ ਹੁੰਦੀ ਹੈ, ਬਾਕੀ ਕੀਰਤਨ ਸਾਰਾ 24 ਘੰਟੇ ਅੰਦਰ ਚੱਲਦਾ ਰਹਿੰਦਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵਿਸ਼ੇਸ਼ ਕਰਕੇ ਕਿਰਪਾ ਕੀਤੀ, ਅੱਜ ਦਾ ਦਿਨ ਹੈ ਸਾਧ ਸੰਗਤ ਜੀ, ਉਹ ਗੁਰਪੁਰਬ ਦਾ ਅੱਜ ਪਵਿੱਤਰ ਦਿਹਾੜਾ, ਪਹਿਲਾ ਪ੍ਰਕਾਸ਼ ਪੁਰਬ ਜਦੋਂ ਮਹਾਰਾਜ ਸਾਹਿਬ ਜੀ ਨੇ ਕੀਤਾ ਸੀ। ਸੋ ਉਹਨੂੰ ਕੋਈ ਅਗਲੀ ਵੀਕ ਮਨਾਵੇਗਾ, ਕੋਈ ਉਦੋਂ ਅਗਲੀ ਵੀਕ, ਜਿਵੇਂ ਜਿਵੇਂ ਕਿਸੇ ਦਾ ਸੰਗਤਾਂ ਦਾ ਸਮਾਂ ਲੱਗਦਾ, ਜਿਵੇਂ ਇੱਥੇ ਨਗਰ ਕੀਰਤਨ 9 ਤਰੀਕ ਨੂੰ ਕੱਢਿਆ ਜਾਵੇਗਾ, ਇਸੇ ਪ੍ਰਥਾ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇੰਨੀ ਵੱਡੀ ਕਿਰਪਾ ਆਪਣੇ ਉੱਪਰ ਕੀਤੀ, ਹਰਿਮੰਦਰ ਸਾਹਿਬ ਵਰਗਾ ਕੇਂਦਰੀ ਸਥਾਨ ਆਪਾਂ ਨੂੰ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਪਾਦਨਾ ਕਰਾ ਕੇ ਪ੍ਰਕਾਸ਼ ਕੀਤਾ, ਇਹ ਰਹਿਮਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਹੈ ਜੀ। ਸੋ ਆਓ, ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰ ਰਹੇ ਹਨ, ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਅਨੁਸਾਰ ਆਪਾਂ ਮਹਾਰਾਜ 5ਵੇਂ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਪਏ, ਕਿਉਂਕਿ 60 ਰਾਗ ਆਪਾਂ ਪ੍ਰਾਰੰਭ ਕੀਤਾ ਸੀ ਵਡਹੰਸ ਦੀ ਵਾਰ ਦੀ ਸਮਾਪਤੀ ਕਰਕੇ, ਅਤੇ ਫਿਰ 60 ਰਾਗ ਵਿੱਚ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਆਪਾਂ ਵਿਚਾਰੇ ਨੇ, ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ, ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ, ਅਤੇ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਚਾਰ ਚੱਲਦੀ ਪਈ ਹੈ। ਸੋ ਗੁਰੂ ਸਾਹਿਬ ਜੀ ਇਸ ਸ਼ਬਦ 'ਚ ਜਿਵੇਂ ਕਿਰਪਾ ਕਰਦੇ ਨੇ, ਆਓ, ਭਾਵੇਂ ਆਪਾਂ ਕਾਹਲੇ ਦੀ ਇੱਕ ਪੌੜੀ ਵਿਚਾਰ ਲਈ ਸੀ, ਪਰ ਸਮੇਂ ਦੀ ਮਜਬੂਰੀ ਕਰਕੇ ਆਪਾਂ ਨੂੰ ਫਿਰ ਉਹਦੀ ਉਸ ਪੌੜੀ ਦੀ ਸੰਪੂਰਨਤਾ ਕਰਕੇ ਹੀ ਫਤਿਹ ਬੁਲਾਉਣੀ ਪਈ ਸੀ। ਫਿਰ ਤੋਂ ਆਪਾਂ ਕੱਲ੍ਹ ਵਾਲੇ ਸ਼ਬਦ ਦੀ ਉਸ ਪਹਿਲੀ ਪੌੜੀ ਤੋਂ ਹੀ ਆਪਾਂ ਅੱਜ ਵਿਚਾਰ ਪ੍ਰਾਰੰਭ ਕਰਦੇ ਹਾਂ। 60 ਮਹੱਲਾ 5ਵਾਂ ਘਰ ਪਹਿਲਾ 60 ਰਾਗ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਰਤਾਲ ਦੇ ਪਹਿਲੇ ਘਰ ਵਿੱਚ ਇਸ ਸ਼ਬਦ ਨੂੰ ਉਚਾਰਦੇ ਪਏ ਨੇ। ਹੁਣ ਰਾਗੀ ਸਿੰਘਾਂ ਨੂੰ ਗਾਉਣ ਦਾ ਵੀ ਇਹੀ ਹੁਕਮ ਹੈ ਮਹਾਰਾਜ ਜੀ ਦਾ, ਭਈ ਇਹਨੂੰ ਇਸੇ ਤਾਲ ਅਤੇ ਇਸੇ ਸੁਰ 'ਚ ਗਾਇਆ ਜਾਵੇ। ਜਾ ਕੇ ਹਿਰਦੇ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਜਾਈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਦੇ ਹਿਰਦੇ ਵਿੱਚ ਤੁਸੀਂ ਵੱਸ ਜਾਂਦੇ ਜੇ, ਉਹਦੀ ਸਾਰੀ ਆਸਾ ਪੂਰੀ ਹੋ ਜਾਂਦੀ, ਕਿਉਂਕਿ ਪਰਮਾਤਮਾ ਹਿਰਦੇ 'ਚ ਪ੍ਰਗਟ ਹੋ ਆਉਂਦਾ। ਗੁਪਤ ਤਾਂ ਸਾਰਿਆਂ ਦੇ ਹੀ ਆਪਾਂ ਰੋਜ਼ ਹੀ ਵਿਚਾਰਦੇ, ਕਿਉਂਕਿ ਉਸੇ ਦੀ ਜੋਤ ਹੈ ਅੰਦਰ, ਤਾਂ ਹੀ ਸਰੀਰ ਚੱਲਦੇ ਪਏ ਨੇ। ਪਰ ਉਸ ਜੋਤ ਨੂੰ ਅੰਦਰ ਪ੍ਰਗਟ ਕਰਨਾ, ਪਰਮਾਤਮਾ ਨੂੰ ਅੰਦਰ ਆਪਣੇ ਪ੍ਰਗਟ ਕਰ ਲੈਣਾ, ਇਹ ਕੁਝ ਕੁ ਗੁਰਮੁਖ ਹੁੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਆਉਂਦਾ, ਔਰ ਉਹਦੇ ਹੋਣ ਦਾ ਫਿਰ ਉਹ ਪੂਰਾ ਆਨੰਦ ਲੈਂਦੇ ਪੂਰਾ। ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਆਉਂਦਾ ਤੋਂ ਉਹਨਾਂ ਦੀ ਸਾਰੀ ਆਸਾ ਪੂਰੀ ਹੋ ਜਾਂਦੀ। ਇੱਥੋਂ ਸ਼ਬਦ ਪ੍ਰਾਰੰਭ ਕੀਤਾ 5ਵੇਂ ਪਾਤਸ਼ਾਹ ਜੀ ਨੇ, ਕਿਉਂ? ਅਸਲ ਵਿੱਚ ਆਸਾ ਪੂਰੀ ਹੋਣ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੂੰ ਮੁੜ ਕੇ ਆਸ ਫੁਰਨੋਂ ਹੀ ਅੜ ਜਾਂਦੀ। ਜਿਨ੍ਹਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਆਉਂਦਾ ਉਹਨਾਂ ਨੂੰ ਆਪਾਂ ਕਹਿੰਦੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀਆਂ ਦਾ ਸੰਕਲਪ ਰੁਕ ਜਾਂਦਾ, ਆਪਣੇ ਅੰਦਰ ਕੋਈ ਨਾ ਕੋਈ ਆਸਾ ਚੱਲਦੀ ਰਹਿੰਦੀ, ਹਰ ਵੇਲੇ ਚੱਲਦੀ ਰਹਿੰਦੀ, ਸਾਰੀ ਉਮਰ ਹੀ ਚੱਲਦੀ ਰਹਿੰਦੀ। ਸਵੇਰ ਤੋਂ ਸ਼ਾਮ ਤੱਕ ਕੁਝ ਨਾ ਕੁਝ ਮਨ ਸੋਚਦਾ ਹੀ ਰਹਿੰਦਾ, ਕੁਝ ਨਾ ਕੁਝ ਆਸ ਅੰਦਰ ਚੱਲਦੀ ਰਹਿੰਦੀ, ਪਰ ਬ੍ਰਹਮ ਗਿਆਨੀ ਦਾ ਮਨ ਟਿਕਿਆ ਹੁੰਦਾ, ਕੋਈ ਫੁਰਨਾ ਉਹਦੇ ਅੰਦਰ ਨਹੀਂ ਚੱਲਦਾ ਹੁੰਦਾ, ਬਸ ਉਹਦੇ ਅੰਦਰ ਇੱਕ ਨਾਮ ਦੀ ਰੌਂ ਹੀ ਚੱਲ ਰਹੀ ਹੁੰਦੀ, ਹੋਰ ਕੋਈ ਆਸਾ ਤ੍ਰਿਸ਼ਨਾ ਦੇ ਫੁਰਨੇ ਬ੍ਰਹਮ ਗਿਆਨੀ ਦੇ ਅੰਦਰ ਨਹੀਂ ਉੱਠਦੇ। ਉਸ ਅਵਸਥਾ ਨੂੰ ਕਹਿ ਦਿੰਦੇ ਨੇ ਵੀ ਪਰਮਾਤਮਾ ਨੇ ਇਹਨਾਂ ਦੀ ਸਾਰੀ ਆਸ ਪੂਰੀ ਕਰ ਦਿੱਤੀ, ਕਿਉਂ? ਕਿਉਂਕਿ ਕੋਈ ਹੁਣ ਹੋਰ ਬਾਕੀ ਆਸ ਉਹਨਾਂ ਦੇ ਅੰਦਰ ਉੱਠਦੀ ਨਹੀਂ। ਜਦੋਂ ਹਿਰਦੇ 'ਚ ਪਰਮਾਤਮਾ ਪ੍ਰਗਟ ਹੋ ਆਉਂਦਾ, ਹਾਂ ਫਿਰ ਕੋਈ ਲੋਕ ਆਣ ਕੇ ਗੁਰਮੁਖ ਪਿਆਰੇ ਉਹਨਾਂ ਦੀ ਸੇਵਾ ਕਰਨ ਵਾਲੇ ਕਹਿੰਦੇ ਜੀ ਸਾਡੀ ਆਹ ਇੱਛਾ, ਸਾਡੀ ਆਹ ਆਸ ਆ, ਸਾਡੇ ਲਈ ਤੁਸੀਂ ਅਰਦਾਸ ਕਰ ਦਿਓ। ਹਾਂ ਉਹਨਾਂ ਲਈ ਫਿਰ ਅਰਦਾਸ ਕਰ ਦਿੰਦੇ, ਸਗੋਂ ਆਪਣੀ ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ, ਫਿਰ ਤਾਂ ਉਹ ਸੰਗਤ ਦੀਆਂ ਅਰਦਾਸਾਂ ਕਰਦੇ ਆ ਜਿਹਨਾਂ ਨੂੰ ਵੀ ਮਹਾਰਾਜ ਮੰਨ ਲੈਂਦੇ, ਕਿਉਂਕਿ ਉਹਨਾਂ ਦੀ ਸਾਰੀ ਆਸਾ ਹੀ ਪੂਰੀ ਕਰਨੀ ਹੁੰਦੀ, ਜੋ ਕਿਸੇ ਵਾਸਤੇ ਕਰਨਗੇ ਤਾਂ ਵੀ ਪੂਰੀ ਕਰਨੀ, ਕਿਉਂਕਿ ਪਰਮਾਤਮਾ ਹਿਰਦੇ 'ਚ ਪ੍ਰਗਟ ਆ, ਜੋ ਮੁੱਖ ਤੋਂ ਕਹਿ ਦੇਣਗੇ ਉਹ ਪੂਰਾ ਹੋਵੇਗਾ। ਪ੍ਰਭ ਜੀ ਵਸੇ ਸਾਧਕੀ ਰਸਨਾ, ਕਿਉਂਕਿ ਨਿਯਮ ਹੈ ਅਕਾਲ ਪੁਰਖ ਵਾਹਿਗੁਰੂ ਦਾ, ਉਹਨਾਂ ਦੀ ਰਸਨਾ 'ਤੇ ਵੱਸਦਾ, ਜੋ ਆਖ ਦੇਣਗੇ ਉਹਨੇ ਪੂਰਾ ਹੋਣਾ ਹੀ, ਕਿਉਂਕਿ ਬਚਨ ਕਰ ਦਿੱਤਾ ਨਾ ਬਾਬਾ ਬੁੱਢਾ ਜੀ ਦਾ। ਜਦੋਂ ਆਪਾਂ ਹੁਣ ਇਤਿਹਾਸ ਸੁਣਦੇ ਹਾਂ ਗੁਰਮੁਖਾਂ ਕੋਲੋਂ, ਕੋਈ ਤਾਂ ਲੋਕ ਮੰਨ ਕੇ ਵੀ ਨਹੀਂ ਰਾਜੀ, ਰਾਧੀ ਕਰੀ ਜਾਂਦੇ ਵਿਚਾਰੇ, ਪਰ ਅਸਲ ਚ ਬਾਬਾ ਬੁੱਢਾ ਜੀ ਨੇ ਜਦੋਂ ਪਹਿਲਾਂ ਇਹ ਆਖਿਆ ਸੀ ਵੀ ਆਹ ਕੀ ਗੁਰੂ ਘਰ ਨੂੰ ਭਾਜੜਾ ਪੈ ਗਈਆਂ, ਕਿਉਂਕਿ ਮਾਤਾ ਜੀ ਰਸਤੇ ਗਏ ਸੀ, ਕੱਚੇ ਰਸਤੇ ਸਨ, ਘਟਾ ਉੜਦਾ ਆਉਂਦਾ ਸੀ, ਤਾਂ ਪੁੱਛਿਆ ਵੀ ਇਹ ਕਿ ਹੁਣ ਕਹਿੰਦੇ ਜੀ ਇਹ ਮਾਤਾ ਜੀ ਆ ਰਹੇ ਪੰਜਵੇਂ ਪਾਤਸ਼ਾਹ ਜੀ ਦੇ ਮਹਿਲ, ਤਾਂ ਬਾਬਾ ਜੀ ਨੇ ਆਖਿਆ ਵੀ ਇਹਨਾਂ ਨੂੰ ਕੀ ਭਾਜੜ ਪੈ ਗਈ, ਤਾਂ ਉਹ ਓਦਾਂ ਹੀ ਹੋਇਆ ਸੀ ਸਤਸੰਗ ਜੀ ਫਿਰ ਬਚਣ। ਦੂਸਰੀ ਵਾਰੀ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਜੀ ਏਦਾਂ ਥੋੜ੍ਹਾ ਜਾਈਦਾ, ਜੇ ਕੁਝ ਮੰਗਣ ਜਾਣਾ ਹੋਵੇ ਤੇ ਪੈਦਲ ਚੱਲ ਕੇ ਜਾਓ, ਹੱਥੀ ਪ੍ਰਸ਼ਾਦਾ ਤਿਆਰ ਕਰੋ ਤੇ ਫਿਰ ਜਾ ਕੇ ਉਹਨਾਂ ਨੂੰ ਛਕਾਓ ਤੇ ਫੇਰ ਗੱਲ ਚੱਲਣੀ। ਫਿਰ ਦੂਸਰੀ ਵਾਰੀ ਉਹਨਾਂ ਨੇ ਉਹ ਬਚਨ ਕੀਤਾ, ਤੁਹਾਡੇ ਘਰ ਯੋਧਾ ਪੁੱਤਰ ਬਲੀ ਪੈਦਾ ਹੋਵੇਗਾ। ਜੇ ਛੇਵੇਂ ਪਾਤਸ਼ਾਹ ਜੀ ਨੇ ਇੱਕ ਵਾਰੀ ਬਚਨ ਕਰ ਦਿੱਤਾ, ਮਾਤਾ ਦਮੋਦਰੀ ਜੀ ਸੰਗਤਾਂ ਆਈਆਂ ਤੇ ਆਖਿਆ ਮਾਤਾ ਦਮੋਦਰੀ ਜੀ ਕੋਲ ਸਿੱਖ ਭੇਜਿਆ ਜਾਓ, ਮਠਿਆਈ ਲਿਆ ਕੇ ਇਹਨਾਂ ਨੂੰ ਛਕਾਓ, ਕਿਉਂਕਿ ਲੰਗਰ ਹੁਣ ਇਸ ਵੇਲੇ ਸੰਗਤ ਆਈ ਲੇਟ, ਤਾਂ ਦੇਗ ਉਸ ਵੇਲੇ ਸਤਸੰਗ ਜੀ ਸੰਕੋਚ ਦਿੱਤੀ ਸੀ, ਲੰਗਰ ਸਮਾਪਤ ਸੀ। ਮਹਾਰਾਜ ਨੇ ਕਿਹਾ ਚਲੋ ਕੋਈ ਨੀ, ਇਹਨਾਂ ਨੂੰ ਮਠਿਆਈਆਂ ਬੀਬੀ ਵੀਰੋ ਦੇ ਵਿਆਹ ਦੀਆਂ ਬਣੀਆਂ, ਉਹ ਛਕਾਓ ਸੰਗਤ ਨੂੰ। ਜਦੋਂ ਸਿੱਖ ਲੈਣ ਵਾਸਤੇ ਗਿਆ ਤਾਂ ਅੱਗੇ ਮਾਤਾ ਦਮੋਦਰੀ ਨੇ ਆਖਿਆ ਨਹੀਂ, ਇਹ ਸ਼ਗਨਾਂ ਦੀ ਮਠਿਆਈ ਹੈ, ਇਹ ਪਹਿਲਾਂ ਬਰਾਤ ਖਾਵੇਗੀ, ਬਾਅਦ ਚ ਕੋਈ ਖਾ ਸਕਦਾ, ਇਹਦੇ ਵਿੱਚੋਂ ਮੈਂ ਕਿਸੇ ਨੂੰ ਮਠਿਆਈ ਦੇਣੀ ਨਹੀਂ ਹੈਗੀ। ਤੇ ਜਦੋਂ ਉਹਨੇ ਆਣ ਕੇ ਆਖਿਆ ਮਹਾਰਾਜ ਮਾਤਾ ਜੀ ਨੇ ਮਠਿਆਈ ਤੋਂ ਮਨਾ ਕਰਤਾ, ਤੇ ਮਹਾਰਾਜ ਕਹਿੰਦੇ ਚੰਗਾ ਫਿਰ ਜਿਹੜੀ ਸਾਡੇ ਸਿੱਖਾਂ ਦੇ ਖਾਣ ਦੀ ਕੰਮ ਨਹੀਂ ਆਈ, ਇਹ ਮੁਗਲ ਹੀ ਖਾਣਗੇ, ਫਿਰ ਬਰਾਤ ਨਹੀਂ ਖਾਂਦੀ ਇਹਨੂੰ। ਇੱਦਾਂ ਹੀ ਹੋਇਆ, ਕਿਉਂ? ਕਿਉਂਕਿ ਬਚਨ ਮੁੱਖ ਤੋਂ ਨਿਕਲ ਗਿਆ, ਉਹ ਹੁਣ ਅਕਾਲ ਪੁਰਖ ਵਾਹਿਗੁਰੂ ਆਪ ਰਸਨਾ ਤੇ ਆ, ਤਾਂ ਬਚਨ ਤਾਂ ਪੂਰਾ ਹੀ ਹੋਣਾ ਸੀ। ਉਹ ਬੀਬੀ ਵੀਰੋ ਦੀ ਬਰਾਤ ਆਉਣ ਤੋਂ ਪਹਿਲਾਂ ਹੀ ਲੜਾਈ ਲੱਗ ਗਈ, ਤੋ ਵਾਕਿਆ ਮੁੜ ਕੇ ਮੁਗਲਾਂ ਨੇ ਖਾਧੀ ਸਾਰੀ, ਸਾਰੇ ਪਰਿਵਾਰ ਨੂੰ ਝਬਾਲ ਭੇਜਣਾ ਪਿਆ। ਮਹਾਰਾਜ ਜੀ ਨੇ ਆਖਿਆ ਅਸੀਂ ਜੰਗ ਜਿੱਤ ਕੇ ਫਿਰ ਆਵਾਂਗੇ, ਫਿਰ ਆਨੰਦ ਕਾਰਜ ਕਰਦੇ ਹਾਂ, ਸਿੱਧੀ ਬਰਾਤ ਝਬਾਲ ਚਲੀ ਜਾਵੇ, ਇਸ ਕਰਕੇ ਸਿੱਖ ਭੇਜ ਦਿੱਤੇ ਰਸਤੇ 'ਚ। ਆਖਿਆ ਉਹਨਾਂ ਨੂੰ ਸ਼ਹਿਰ ਇੱਥੇ ਅੰਮ੍ਰਿਤਸਰ ਨਾ ਆਉਣ ਦਿਓ, ਉਹਨਾਂ ਨੂੰ ਆਖਿਓ ਤੁਸੀਂ ਝਬਾਲ ਜਾਣਾ। ਸੋ ਇਹ ਸਿਰਫ ਸੰਕੇਤ ਹੀ ਸੀ ਵੀ ਗੁਰਮੁਖੋ ਜਿਹਨਾਂ ਦੇ ਅੰਦਰ ਪ੍ਰਗਟ ਹੋ ਆਉਂਦਾ ਪਰਮਾਤਮਾ, ਉਹਨਾਂ ਦੀ ਰਸਨਾ ਤੇ ਰੱਬ ਵੱਸਦਾ, ਉਹ ਜੋ ਵੀ ਆਸ ਆ ਉਹਨਾਂ ਦੀ ਪੂਰੀ ਹੋ ਜਾਣੀ, ਜੋ ਬਚਨ ਨਿਕਲਿਆ ਉਹਨੂੰ ਪਰਮਾਤਮਾ ਨੇ ਪੂਰਾ ਕਰ ਦੇਣਾ ਹੁੰਦਾ। ਆਤਮ ਗਿਆਨੀਆਂ ਦੇ, ਬ੍ਰਹਮ ਗਿਆਨੀਆਂ ਦੇ ਬਚਨ ਨੂੰ ਜਾ ਕੇ ਹਿਰਦੇ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪਜਾਈ, ਕਹਿੰਦੇ ਜਿਹਨਾਂ ਦੇ ਹਿਰਦੇ 'ਚ ਤੂੰ ਇਹ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਗਟ ਹੋ ਆਉਣਾ, ਉਹਨਾਂ ਦੀ ਤੂੰ ਆਸ ਪੂਰੀ ਕਰ ਦੇਣਾ। ਦਾਸ ਆਪਣੇ ਕੋ ਤੂੰ ਵਿਸਰਿਆ ਨਾ ਹੀ ਚਰਨ ਧੂਰ ਮਨ ਪਾਈ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਆਪਣੇ ਦਾਸ ਜਾਣ ਕੇ ਸਾਨੂੰ ਇਹ ਰਹਿਮਤ ਬਖਸ਼ ਦੇ ਵੀ ਸਾਨੂੰ ਤੂੰ ਭੁੱਲੇ ਨਾ ਕਦੇ। ਦਾਸ ਆਪਣੇ ਕੋ ਤੂੰ ਵਿਸਰਿਆ ਨਾ ਹੀ, ਵਿਸੁਰ ਨਾ ਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮਹਾਰਾਜ ਤੁਸੀਂ ਭੁੱਲੋ ਨਾ ਕਦੇ। ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ, ਬਸ ਇਹ ਅਰਦਾਸ ਹੈ ਮਹਾਰਾਜ, ਜਿਹੜਾ ਸਾਰੀਆਂ ਜੀਵਾਂ ਨੂੰ ਦਾਤ ਦੇਣ ਵਾਲਾ ਦਾਤਾ ਉਹ ਮੈਨੂੰ ਭੁੱਲੇ ਨਾ, ਉਹ ਮੈਨੂੰ ਸਦਾ ਚੇਤੇ ਰਹੇ। ਚਲੋ ਜੇ ਆਪਾਂ ਇਹ ਜਾਣ ਕੇ ਨਹੀਂ ਨਾ ਚੇਤੇ ਕਰ ਸਕਦੇ ਵੀ ਸਾਰੇ ਜੀਵਾਂ ਨੂੰ ਉਹ ਦਾਤਾਂ ਦੇ ਰਿਹਾ ਜੀ, ਘੱਟੋ ਘੱਟ ਇਹ ਜਾਣ ਕੇ ਬੰਦਾ ਚੇਤਾ ਕਰੀ ਜਾਵੇ ਵੀ ਆਹ ਮੈਨੂੰ ਜਿਹੜੇ ਸਵਾਸ ਦਿੱਤੇ ਉਹ ਨਹੀਂ ਦਿੱਤੇ, ਆਲਾ ਮੈਂ ਚੱਲ ਫਿਰ ਰਿਹਾ ਤੇ ਦੇਖ ਰਿਹਾ ਸੁਣ ਰਿਹਾ ਉੱਠ ਲੈਂਦਾ ਬਹਿ ਲੈਂਦਾ, ਇਹ ਮੇਰੇ ਸਵਾਸ ਚੱਲਦੇ ਪਏ ਸਭ ਉਸੇ ਦੇ ਦਿੱਤੇ, ਇਹਦੇ 'ਚ ਮੇਰੀ ਕੋਈ ਸਿਆਣਪ ਅਤੇ ਚਲਾਕੀ ਹੈ ਨਹੀਂ, ਇਹ ਸਭ ਅਕਾਲ ਪੁਰਖ ਵਾਹਿਗੁਰੂ। ਬਲਕਿ ਇਹ ਵੀ ਆਪਾਂ ਸੋਚ ਸਕਦੇ ਵੀ ਜੋ ਕੁਝ ਵੀ ਮੇਰੇ ਕੋਲ ਹੈ ਮੇਰੇ ਸਰੀਰ ਤੋਂ ਲੈ ਕੇ ਮੇਰੇ ਪਰਿਵਾਰ ਪਦਾਰਥਾਂ ਤੱਕ ਇਹ ਸਭ ਉਸੇ ਦਾ ਹੀ ਦਿੱਤਾ, ਇਹ ਹੀ ਜਾਣ ਕੇ ਬੰਦਾ ਚਲੋ ਚੇਤੇ ਕਰ ਲੇ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ, ਜਿਹੜਾ ਸਭਨਾ ਜੀਆਂ ਕਾ ਦਾਤਾ ਹੈ ਉਹ ਆਪਾਂ ਨੂੰ ਵੀ ਦਾਤ ਦੇਣ ਵਾਲਾ ਹੈ ਨਾ, ਆਪਾਂ ਵੀ ਤਾਂ ਸਭਨਾ ਜੀਆਂ 'ਚ ਹੀ ਹਾਂ। ਇਸ ਲਈ ਇਹ ਅਰਦਾਸ ਹੈ ਜਪਜੀ ਸਾਹਿਬ ਦੀ ਪੰਕਤੀ ਜੀ ਦੀ ਵੀ ਉਹ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਸਾਰੇ ਜੀਵਾਂ ਨੂੰ ਦੇਣ ਵਾਲੀ ਦਾਤ ਦੇਣ ਵਾਲਾ ਜਿਹੜਾ ਦਾਤਾ ਉਹ ਮੈਨੂੰ ਭੁੱਲੇ ਨਾ, ਬਸ ਮੈਨੂੰ ਚੇਤੇ ਰਹੇ ਵੀ ਉਸ ਦਾਤੇ ਦਾ ਦਿੱਤਾ ਹੀ ਆਪਾਂ ਵਰਤ ਰਹੇ ਗੁਰਮੁਖੋ, ਇਹ ਸਭ ਉਸ ਦਾਤੇ ਦੀ ਦਿੱਤੀ ਦਾਤ। ਸ਼ੁਕਰ ਕਰਨਾ ਹੋਵੇ ਇੰਨਾ ਕੀ ਵਾਧੂ ਹੈ, ਨਾ ਕਰਨਾ ਹੋਵੇ ਤੇ ਬੰਦੇ ਨੂੰ ਜਿੰਨਾ ਮਰਜ਼ੀ ਪਦਾਰਥ ਦੇ ਦਿਓ ਫਿਰ ਵੀ ਉਹ ਕਹੇਗਾ ਨਹੀਂ ਜੀ ਮੇਰੇ ਤੋਂ ਤੇ ਅਜੇ ਫਲਾਣੇ ਕੋਲ ਵੱਧ, ਅਜੇ ਤੇ ਫਲਾਣਾ ਮੇਰੇ ਤੋਂ ਕਿਤੇ ਅੱਗੇ ਹੈ, ਉਹਨੇ ਆਪਣੇ ਤੋਂ ਅੱਗੇ ਹੀ ਵੇਖੀ ਜਾਣਾ, ਧੰਨਵਾਦ ਕਰਨਾ ਹੀ ਨਹੀਂ, ਉਹਨੂੰ ਗਿਲਾ ਹੀ ਰਹਿਣਾ ਵੀ ਮਹਾਰਾਜ ਮੈਨੂੰ ਤਾਂ ਉਹ ਤੋਂ ਹਾਲੇ ਵੀ ਘੱਟ ਹੀ ਰੱਖਿਆ, ਮੈਂ ਉਹਦੇ ਤੋਂ ਹਾਲੇ ਵੀ ਪਿੱਛੇ ਹੀ ਹਾਂ, ਕਿਉਂ ਫਿਰ ਧੰਨਵਾਦ ਹੋ ਹੀ ਨਹੀਂ ਸਕਦਾ, ਫਿਰ ਤਾਂ ਕਦੀ ਵੀ ਨਾ ਬੰਦਾ ਸ਼ੁਕਰ ਕਰੇ। ਬਸ ਆਪਣੇ ਆਪ ਨੂੰ ਜੋ ਕੁਝ ਮੇਰੇ ਕੋਲ ਆ ਸਰੀਰ ਆ ਉਹਨੇ ਸਵਾਸ ਦਿੱਤੇ ਆ, ਮੇਰੀਆਂ ਅੱਖਾਂ ਦੇਖ ਸਕਦੀਆਂ, ਕਈ ਨਹੀਂ ਦੇਖ ਸਕਦੇ ਵਿਚਾਰੇ, ਕਈ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ, ਮੈਂ ਬੋਲ ਵੀ ਸਕਦਾ, ਸੁਣ ਵੀ ਸਕਦਾ, ਦੇਖ ਵੀ ਸਕਦਾ, ਇਹ ਸਭ ਉਹਦੀ ਕਿਰਪਾ ਮਹਾਰਾਜ ਦੀ, ਇਸ ਕਰਕੇ ਉਹਦਾ ਸ਼ੁਕਰ ਹੈ। ਉਹਨੂੰ ਚੇਤੇ ਰੱਖਿਆ ਜਾਵੇ ਵੀ ਮਹਾਰਾਜ ਤੂੰ ਭੁੱਲਿਓ ਨਾ ਤੁਸੀਂ ਮੈਨੂੰ, ਕਿਉਂਕਿ ਮੇਰੇ ਕੋਲ ਜੋ ਕੁਝ ਵੀ ਹੈ ਇਹ ਸਾਰਾ ਤੁਹਾਡਾ ਹੀ ਹੈ, ਸਭ ਤੁਹਾਡਾ ਦਿੱਤਾ ਜੀ। ਦਾਸ ਆਪਣੇ ਕੋ ਤੂੰ ਵਿਸਰਿਆ ਨਾ ਹੀ ਚਰਨ ਧੂਰ ਮਨ ਪਾਈ, ਮਹਾਰਾਜ ਜਿਹਨਾਂ ਦਾਸਾਂ ਨੂੰ ਤੂੰ ਨਹੀਂ ਵਿਸਰਦਾ ਉਹਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਨੂੰ ਚੰਗੀ ਲੱਗੇ, ਅਸੀਂ ਮੇਰੇ ਤੇ ਕਿਰਪਾ ਕਰਦੇ, ਮੈਨੂੰ ਉਹਨਾਂ ਦੇ ਕੋਲ ਬੈਠਣਾ, ਉਹਨਾਂ ਦੀ ਸੰਗਤ, ਉਹਨਾਂ ਦੀ ਸੇਵਾ ਮੈਨੂੰ ਚੰਗੀ ਲੱਗਣ ਲੱਗ ਪਈ। ਚਰਨ ਚਰਨ ਧੂੜ ਮਨ ਭਾਈ, ਮੇਰੇ ਮਨ ਨੂੰ ਚੰਗੀ ਲੱਗੀ ਇਹ। ਚਰਨ ਧੂੜ ਦਾ ਅਰਥ ਪ੍ਰਤੱਖ ਚਰਨ ਧੂੜ ਵੀ ਹੁੰਦੀ ਹੈ ਔਰ ਚਰਨ ਧੂੜ ਦਾ ਅਰਥ ਸੰਗਤ ਵੀ ਹੁੰਦਾ। ਭਈ ਆਪਾਂ ਉਹਨਾਂ ਦੀ ਗੁਰਮੁਖਾਂ ਦੀ ਚਰਨ ਧੂੜ 'ਚ ਜਾ ਕੇ ਬੈਠੀਏ ਜਿੱਥੇ ਸਾਰੇ ਗੁਰਮੁਖ ਮਿਲ ਕੇ ਬੈਠਦੇ। ਮਹਾਰਾਜ ਉਹਨਾਂ ਦੀ ਸੰਗਤ ਮੈਨੂੰ ਚੰਗੀ ਲੱਗਣ ਲੱਗ ਪਈ, ਮੇਰਾ ਮਨ ਉੱਥੇ ਟੇਕਣ ਲੱਗ ਪਏ, ਮੇਰਾ ਮਨ ਲੱਗਣ ਲੱਗ ਪਏ ਉੱਥੇ ਉਹਨਾਂ ਦੀ ਸੰਗਤ ਵਿੱਚ ਜਿਹਨਾਂ ਨੂੰ ਤੂੰ ਵਿਸਰਦਾ ਨਹੀਂ, ਜਿਹਨਾਂ ਨੂੰ ਤੂੰ ਸਦਾ ਚੇਤੇ ਰਹਿੰਦਾ। ਦਾਸ ਆਪਣੇ ਕੋਲ ਤੂੰ ਵਿਸਰੇ ਨਾ ਹੀ, ਚਰਨ ਧੂਰ ਮਨ ਭਾਈ, ਬਸ ਇਹ ਮੇਰੇ ਮਨ ਨੂੰ ਭਾ ਜਾਵੇ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ, ਬਹੁਤ ਚੰਗੇ ਭਾਗ ਹੋਣ ਤੇ ਫਿਰ ਗੁਰੂ ਦੀ ਗੱਲ ਮਨ ਨੂੰ ਚੰਗੀ ਲੱਗਦੀ। ਗੁਰਮੁਖੋ ਨਹੀਂ ਤੇ ਗਾਣੇ ਸੁਣਦਾ ਰਹਿੰਦਾ ਬੰਦਾ ਸਾਰੀ ਉਮਰ, ਉਹ ਹੀ ਚੰਗੇ ਲੱਗਣਗੇ। ਨਾ ਕਥਾ ਚੰਗੀ ਲੱਗਣੀ, ਨਾ ਕੀਰਤਨ ਚੰਗਾ ਲੱਗਣਾ, ਨਾ ਬਾਣੀ ਚੰਗੀ ਲੱਗਣੀ, ਇਹ ਤੇ ਮਨ ਲੱਗਦਾ ਹੀ ਨਹੀਂ ਨਾ ਇੱਥੇ। ਦੂਜੇ ਪਾਸੇ ਮਨ ਲੱਗਾ ਰਹਿੰਦਾ ਸਾਰੀ ਉਮਰ, ਉਹੀ ਚੰਗਾ ਲੱਗੀ ਜਾਂਦਾ। ਪਰ ਇਹ ਅਰਦਾਸ ਹੈ ਮਹਾਰਾਜ, ਮੇਰਾ ਮਨ ਲੱਗਣ ਲੱਗ ਪਏ, ਮੇਰੇ ਮਨ ਨੂੰ ਭਾਵੇ ਤੁਹਾਡੀ ਸੋਭਾ, ਮੇਰਾ ਮਨ ਇੱਥੇ ਲੱਗਣ ਲੱਗ ਪਏ ਉਹਨਾਂ ਦੀ ਸੰਗਤ ਵਿੱਚ ਜਿਹਨਾਂ ਨੂੰ ਤੂੰ ਭੁੱਲਦਾ ਨਹੀਂ, ਜਿਹਨਾਂ ਨੂੰ ਤੂੰ ਵਿਸਰਦਾ ਨਹੀਂ। ਐਸੀ ਮੇਰੇ ਤੇ ਕਿਰਪਾ ਕਰੋ। ਤੇਰੀ ਅਕਾਥ ਕਥਾ ਕਥਨ ਨਾ ਜਾਈ। ਮਹਾਰਾਜ ਇੰਨੇ ਗੁਣ ਨੇ ਤੇਰੇ, ਤੇਰੇ ਗੁਣਾਂ ਦੀ ਕਥਾ ਅਗਰ ਸ਼ੁਰੂ ਕਰ ਦੇਈਏ ਤਾਂ ਉਮਰਾਂ ਮੁੱਕ ਜਾਂਦੀਆਂ ਨੇ ਬੰਦਿਆਂ ਦੀਆਂ, ਪਰ ਤੇਰੇ ਗੁਣਾਂ ਦੀ ਕਥਾ ਕਥੀ ਨਹੀਂ ਜਾਂਦੀ। ਅਕਥ ਨੇ ਤੇਰੇ ਗੁਣ, ਖਤਮ ਹੀ ਨਹੀਂ ਹੋਣ ਚਾਹੁੰਦੇ, ਕਿਉਂਕਿ ਸਾਡੀ ਕਲਪਨਾ ਤੋਂ ਵੀ ਉੱਪਰ ਸਮਰੱਥਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ, ਉਹਦੇ ਗੁਣਾਂ ਦੀ, ਜਿੱਥੋਂ ਤੱਕ ਅਸੀਂ ਸੋਚ ਸਕਦੇ ਹਾਂ ਇਹਦੋਂ ਕਿਤੇ ਅੱਗੇ ਹੈ ਅਕਾਲ ਪੁਰਖ ਵਾਹਿਗੁਰੂ ਦੇ ਗੁਣ। ਪਤਾ ਨਹੀਂ ਸਾਡੀ ਤਾਂ ਪਹੁੰਚ, ਚਲੋ ਆਪਾਂ ਬਾਣੀ ਉੱਤੇ ਤਾਂ ਯਕੀਨ, ਮਹਾਰਾਜ ਕਿਰਪਾ ਕਰਨ ਤੇ ਫਿਰ ਬੰਦਾ ਕਰਦਾ, ਨਹੀਂ ਤੇ ਵਿਗਿਆਨਕਾਂ ਉੱਤੇ ਯਕੀਨ ਛੇਤੀ ਕਰ ਲੈਂਦਾ। ਜੇ ਮਹਾਰਾਜ ਦਸਮ ਗ੍ਰੰਥ ਵਿੱਚ ਆਪਣੀ ਕੁਲ ਦਾ ਜ਼ਿਕਰ ਕਰਦੇ ਤੇ ਲੋਕੀ ਕਿੰਤੂ ਪਰੰਤੂ ਕਰਦੇ, ਜੇ ਵਿਗਿਆਨਕਾਂ ਨੇ ਆਖਿਆ ਨਾ ਵੀ ਬੰਦਾ ਕਿੱਥੋਂ ਕੁ ਸ਼ੁਰੂ ਹੋਇਆ ਜੀ, ਇਹ ਬਾਂਦਰ ਦੀ ਔਲਾਦ ਹੈ ਜੀ, ਤਰੱਕੀ ਕਰਦਾ ਕਰਦਾ ਇੱਥੋਂ ਤੱਕ ਆਇਆ, ਪਹਿਲਾਂ ਇਹ ਬਨ ਮਾਨਸਾਂ ਵਰਗਾ ਹੁੰਦਾ ਸੀ, ਫਿਰ ਇੱਦਾਂ ਦਾ ਹੋ ਗਿਆ, ਫਿਰ ਹੌਲੀ 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 ਸਟੇਜ ਤੇ, ਕੋਈ ਕਿੰਤੂ ਨਹੀਂ ਕਰਦਾ। ਕਿਉਂ? ਕਹਿੰਦੇ ਕਹਿੰਦੇ ਵਿਗਿਆਨਕ ਨੇ ਆਖਿਆ, ਇਹ ਸਾਇੰਟਿਸਟਾਂ ਦੀ ਗੱਲ ਹੈ, ਉਹਨਾਂ ਦੀ ਉਹ ਪਦਾਰਥ ਦੀ ਖੋਜ ਕਰਦੇ, ਉਹਦੇ ਤੇ ਛੇਤੀ ਯਕੀਨ ਕਰ ਲੈਂਦੇ ਆਪਾਂ। ਹੁਣ ਆਪਾਂ ਨੂੰ ਵਿਗਿਆਨਕਾਂ ਨੇ ਦੱਸਿਆ, ਖੈਰ ਆਪਾਂ ਵਿਗਿਆਨ ਦੀ ਕਥਾ ਕਰ ਲੈਂਦੇ ਇੱਥੇ ਬੈਠੇ, ਪਰ ਗੱਲ ਚੱਲ ਪਈ ਕਰਕੇ, ਉਹ ਆਪਾਂ ਨੂੰ ਕਹਿੰਦੇ ਆ ਵੀ ਦੇਖੋ ਜੀ ਆਪਾਂ ਜਿਸ ਬ੍ਰਹਿਮੰਡ ਵਿੱਚ ਰਹਿੰਦੇ ਹਾਂ, ਇਸ ਗਲੈਕਸੀ ਵਿੱਚ 9 ਬ੍ਰਹਿਮੰਡ ਨੇ, 8 ਹੋਰ ਨੇ ਆਪਣੇ ਤੋਂ ਬਿਨਾਂ, ਇਹ ਵਿਗਿਆਨਕਾਂ ਨੇ ਆਪਾਂ ਨੂੰ ਦੱਸਿਆ। ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਸੂਰਜ ਦੀ ਰੋਸ਼ਨੀ 8 ਮਿੰਟਾਂ 'ਚ ਧਰਤੀ 'ਤੇ ਪਹੁੰਚਦੀ ਹੈ। ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਚੰਦਰਮਾ ਵੀ ਇੱਕ ਧਰਤੀ ਹੈ ਗੁਰਮੁਖੋ, ਨਹੀਂ ਤਾਂ ਪਹਿਲਾਂ ਆਪਾਂ ਬਜ਼ੁਰਗਾਂ ਕੋਲ ਸੁਣਦੇ ਹਾਂ ਵੀ ਉਹ ਮਾਈ ਚਰਖਾ ਕੱਤੀ ਜਾਂਦੀ ਵਿੱਚ ਪਈ। ਇਹ ਤਾਂ ਹੁਣ ਸਾਇੰਟਿਸਟਾਂ ਨੇ ਵਿਗਿਆਨਕਾਂ ਨੇ ਆਪਾਂ ਨੂੰ ਦੱਸਿਆ ਵੀ ਕੋਈ ਚਰਖਾ ਨਹੀਂ ਹੈਗਾ, ਇਹ ਤਾਂ ਚੰਦਰਮਾ ਵੀ ਇੱਕ ਤਾਂ ਆਪਣੀ ਧਰਤੀ ਵਰਗੀ ਧਰਤੀ ਹੈ, ਇੱਕ ਮੰਗਲ ਗ੍ਰਹਿ ਵੀ ਧਰਤੀ ਹੈ, ਸਾਰਾ ਕੁਝ ਉਹਨਾਂ ਨੇ ਆਪਾਂ ਨੂੰ ਦੱਸ ਦਿੱਤਾ। ਉਹਨਾਂ ਆਖਿਆ ਵੀ ਸਾਡੇ ਵਾਲੀ ਗਲੈਕਸੀ ਦੇ 9 ਬ੍ਰਹਿਮੰਡ ਨੇ, ਆਪਾਂ ਮੰਨ ਲਿਆ, ਕਿਉਂਕਿ ਉਹ ਖੋਜ ਕਰਦੇ ਤਾਂ ਆਪਾਂ ਯਕੀਨ ਕਰਦੇ ਹਾਂ ਵੀ ਇਹ ਵੀ ਹੈਗਾ, ਮੰਗਲ ਗ੍ਰਹਿ ਵੀ ਹੈਗਾ, ਬੁੱਧ ਗ੍ਰਹਿ ਵੀ ਹੈਗਾ, ਵੀ ਇਹ ਤੋਂ ਪਰੇ ਵੀ ਧਰਤੀਆਂ ਹੈਗੀਆਂ। ਪਰ ਗੁਰੂ ਸਾਹਿਬ ਜੀ ਨੇ ਤਾਂ ਉਦੋਂ ਆਖਿਆ ਧਰਤੀ ਹੋਰ ਪਰੇ ਹੋਰ ਹੋਰ। ਮਹਾਰਾਜ ਜੀ ਨੇ ਆਖਿਆ ਅਕਾਲ ਪੁਰਖੀ ਦੇਹ ਮੋ ਕੋਟਕ ਵਿਸ਼ਨ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸੱਸ, ਰਾਵ ਸੂਰਜ ਤੇ ਸੱਸ ਚੰਦਰਮਾ। ਕਹਿੰਦੇ ਇਹੋ ਜਿਹੀਆਂ ਕਰੋੜਾਂ ਅਰਬਾਂ ਖਰਬਾਂ ਧਰਤੀਆਂ ਪਰਮਾਤਮਾ ਨੇ ਪੈਦਾ ਕੀਤੀਆਂ, ਇਹ ਤੇ ਗੁਰੂ ਸਾਹਿਬ ਦੇ ਬਚਨ ਨੇ। ਪਰ ਹੁਣ ਉਹ ਆਪਾਂ ਨੂੰ ਦੱਸਦੇ ਆ, ਕਦੀ ਕਦੀ ਆਪਾਂ ਪੜ੍ਹਦੇ ਹਾਂ ਵੀ ਚਲੋ ਜੀ ਉਹਨਾਂ ਨੇ ਇੱਕ ਹੋਰ ਸੂਰਜ ਲੱਭ ਲਿਆ ਜਿਹੜਾ ਇਸ ਸੂਰਜ ਤੋਂ ਵੀ ਲੱਖਾਂ ਗੁਣਾ ਵੱਡਾ, ਲੇਕਿਨ ਉਹਦਾ ਪ੍ਰਕਾਸ਼ ਆ ਨਹੀਂ ਸਕਦਾ ਧਰਤੀ ਤੇ, ਦੂਰ ਬਹੁਤ। ਕਹਿੰਦੇ ਹੈਗਾ ਹੈ ਲੇਕਿਨ ਉਹਦਾ ਪ੍ਰਕਾਸ਼ ਨਹੀਂ ਇੱਥੇ ਪਹੁੰਚਦਾ। ਇਹ ਬਚਨ ਆਪਾਂ ਉਹਨਾਂ ਦੀ ਖੋਜ ਕਰਕੇ ਮੰਨਦੇ ਪਏ ਹਾਂ, ਪਰ ਅਸਲ ਵਿੱਚ ਜੋ ਗੁਰੂ ਸਾਹਿਬ ਜੀ ਨੇ ਆਖ ਦਿੱਤਾ ਗੁਰਮੁਖੋ, ਇਹ ਤਾਂ ਹੌਲੀ ਹੌਲੀ ਪਦਾਰਥ ਦੀ ਖੋਜ ਕਰਕੇ ਉੱਥੋਂ ਤੱਕ ਪਹੁੰਚਣਗੇ। ਮਹਾਰਾਜ ਸਾਹਿਬ ਜੀ ਨੇ ਤਾਂ ਉਹ ਨੇਤਰ ਬੰਦ ਕਰਕੇ ਸਾਰਾ ਕੁਝ ਆਖਿਆ, ਕਿਉਂਕਿ ਉਹਨਾਂ ਨੂੰ ਕੋਈ ਖੋਜ ਕਰਨ ਦੀ ਜ਼ਰੂਰਤ ਨਹੀਂ ਸੀ। ਉਹਨਾਂ ਨੂੰ ਤੇ ਕਬੀਰ ਸਾਹਿਬ ਨੇ ਆਖਿਆ ਨਾ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜਾ ਉਨ ਮਨ ਰਹੇ ਤਾਂ ਤੀਨ ਲੋਕ ਕੀ ਬਾਤਾਂ ਕਹੇ। ਕਹਿੰਦੇ ਜਦੋਂ ਇਹ ਮਨ ਉਹਦੇ ਚ ਲੈ ਹੋ ਜਾਂਦਾ, ਤਿੰਨਾਂ ਲੋਕਾਂ ਚ ਕੀ ਹੋ ਰਿਹਾ ਇਹ ਨੇਤਰ ਬੰਦ ਕਰਕੇ ਤੁਹਾਨੂੰ ਦਿਸੇਗਾ ਕੀ ਹੋ ਰਿਹਾ ਭਾਈ ਕਿੱਥੇ। ਕੋਈ ਖੋਜ ਕਰਕੇ, ਕੋਈ ਰਾਕਟ ਤੇ ਚੜ ਕੇ ਜਾਣ ਦੀ ਲੋੜ ਨਹੀਂ। ਭੀਖਣ ਸ਼ਾਹ ਨੂੰ ਕੋਈ ਵਾਇਰਲੈਸ ਥੋੜਾ ਆਈ ਸੀ ਵੀ ਮਹਾਰਾਜ ਦਾ ਅਵਤਾਰ ਹੋ ਗਿਆ ਪਟਨਾ ਸਾਹਿਬ, ਉਹਨੇ ਮੱਥਾ ਟੇਕ ਦਿੱਤਾ, ਕਿਉਂ? ਕਿਉਂਕਿ ਉਹਦੇ ਅੰਦਰ ਚਾਨਣ ਸੀ, ਉਹਨੂੰ ਨੇਤਰ ਬੰਦ ਕਰਕੇ ਦਿਸ ਰਿਹਾ ਸੀ ਸਾਰਾ ਕੁਝ। ਉਹਨੇ ਮੱਥਾ ਹੀ ਉਸ ਦਿਨ ਚੜ੍ਹਦੇ ਨੂੰ ਟੇਕਿਆ, ਉਹਨੇ ਕਿਹਾ ਵੀ ਆ ਗਿਆ ਵੀ ਖੁਦਾ, ਜਿਹਦੇ ਘਰ ਨੂੰ ਰੋਜ਼ ਮੱਥਾ ਟੇਕਦੇ ਅੱਜ ਆਪ ਆ ਗਿਆ ਉਹ। ਇਸ ਲਈ ਅਸਲ 'ਚ ਯਕੀਨ ਗੁਰੂ ਸਾਹਿਬ ਦੇ ਬਚਨਾਂ 'ਤੇ ਕਰਨਾ ਹੁੰਦਾ, ਪਰ ਆਪਾਂ ਮਹਾਰਾਜ ਦੇ ਬਚਨਾਂ ਦੀ ਕਸੌਟੀ ਰੱਖ ਲਈ ਵਿਗਿਆਨ। ਹੁਣ ਜਿੰਨਾ ਕੁ ਆਪਾਂ ਨੂੰ ਉਹ ਕਹਿੰਦੇ ਉਨਾ ਕੁ ਆਪਾਂ ਮੰਨ ਲੈਂਦੇ ਹਾਂ, ਬਾਕੀ ਨੂੰ ਫਿਰ ਨਹੀਂ ਮੰਨ ਕੇ ਰਾਜੀ। ਪਰ ਗੁਰੂ ਸਾਹਿਬ ਜੀ ਸਤਸੰਗ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਨੇ, ਇਸ ਲਈ ਕਹਿੰਦੇ ਨੇ ਉਹਦੇ ਗੁਣਾਂ ਨੂੰ ਕਿੱਥੋਂ, ਜਿਹਨੇ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਗਲੈਕਸੀਆਂ ਪੈਦਾ ਕੀਤੀਆਂ, ਕਿੰਨੇ ਬ੍ਰਹਿਮੰਡ ਬਣਾ ਦਿੱਤੇ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ, ਪੰਜਵੇਂ ਪਾਤਸ਼ਾਹ ਦੇ ਵਚਨ ਹੈ। ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਉਹਨੇ ਕਰੋੜਾਂ ਬ੍ਰਹਿਮੰਡ ਬਣਾਏ ਨੇ, ਫਿਰ ਉਹਦੇ ਆਪਾਂ ਕਿੰਨੇ ਕੁ ਗੁਣਾਂ ਦੀ ਕਥਾ ਕਰ ਸਕਦੇ। ਤੇਰੀ ਅਕਾਥ ਕਥਾ ਕਥਨ ਨਾ ਜਾਈ ਪੰਜਵੇਂ ਪਾਤਸ਼ਾਹ ਕਹਿੰਦੇ, ਤੇਰੇ ਗੁਣ ਤਾਂ ਮੁੱਕਣ 'ਚ ਹੀ ਨਹੀਂ ਆਉਂਦੇ। ਆਹ ਜੋ ਕੁਝ ਸਾਨੂੰ ਦਿਸ ਰਿਹਾ ਇਹਦੇ 'ਚ ਹੀ ਅਗਰ ਜਿੰਨੇ ਕੁ ਗੁਣਾਂ ਦੀ ਆਪਾਂ ਵਿਆਖਿਆ ਕਰੀਏ ਤਾਂ ਨਾ ਮੁੱਕਣ, ਇਹਦੋਂ ਪਰੇ ਜਿੱਥੇ ਸਾਡੀ ਪਹੁੰਚ ਨਹੀਂ, ਹੋਰ ਤੂੰ ਕੀ ਕੁਝ ਬਣਾਇਆ ਅਤੇ ਕੀ ਚੱਲ ਰਿਹਾ ਸਾਨੂੰ ਪਤਾ ਹੀ ਨਹੀਂ, ਕੌਣ ਸਾਰੇ ਤੇਰੇ ਗੁਣਾਂ ਦੀ ਵਿਆਖਿਆ ਕਰੇ। ਜੇ ਮਹਾਰਾਜ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਇਹਦਾ ਮਤਲਬ ਕਰੋੜਾਂ ਬ੍ਰਹਿਮੰਡ ਨੇ, ਆਪਾਂ ਤਾਂ ਸਿਰਫ ਇੱਕ ਬ੍ਰਹਿਮੰਡ 'ਚ ਆਏ, ਇੱਥੇ ਆਪਾਂ ਨੂੰ ਇੱਕ ਹੀ ਸੂਰਜ ਦਿਸਦਾ, ਇੱਕ ਹੀ ਰਾਤ ਨੂੰ ਚੰਦਰਮਾ ਦਿਸਦਾ, ਇਹਦਾ ਹੀ ਕੋਈ ਅੰਤ ਨਹੀਂ ਹੈਗਾ, ਤੇ ਉਹਦੇ ਗੁਣਾਂ ਦਾ ਕੌਣ ਅੰਤ ਪਾਵੇਗਾ ਜੀ। ਇਸ ਲਈ ਪਰਮਾਤਮਾ ਦੀ ਕਥਾ ਨੂੰ ਅਕਥ ਕਹਿੰਦੇ ਨੇ, ਤੇਰੀ ਅਕਥ ਕਥਾ ਕਥਨ ਨਾ ਜਾਈ। ਮਹਾਰਾਜ ਤੇਰੇ ਗੁਣਾਂ ਦਾ ਕੌਣ ਕਥਨ ਕਰ ਸਕਦਾ, ਸਾਰੇ ਗੁਣ ਨਹੀਂ ਤੇਰੇ ਗਿਣੇ ਜਾ ਸਕਦੇ। ਗੁਣ ਨਿਧਾਨ ਸੁਖਦਾਤੇ ਸਵਾਮੀ ਸਭ ਤੇ ਉੱਚ ਵਡਾਈ, ਕਹਿੰਦੇ ਉਹ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਸਮੁੰਦਰ ਹੈ, ਫਿਰ ਉਹ ਸੁੱਖਾਂ ਦਾ ਦਾਤਾ, ਗੁਣ ਨਿਧਾਨ ਸੁਖਦਾਤੇ ਸਵਾਮੀ ਫਿਰ ਮਾਲਕ ਹੈ ਤਿੰਨਾਂ ਲੋਕਾਂ ਦਾ, ਸਾਰੇ ਜੀਵਾਂ ਦਾ, ਸਭ ਤੇ ਉੱਚ ਵਡਾਈ, ਕਹਿੰਦੇ ਉਹਦੀ ਵਡਿਆਈ ਸਭ ਤੋਂ ਉੱਚੀ ਹੈ ਗੁਰਮੁਖੋ, ਸਭ ਤੋਂ ਵੱਡੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੀ। ਉਦੋਂ ਬਾਅਦ ਫਿਰ ਤੁਸੀਂ ਉਹਦੇ ਥਾਪਿਆਂ ਹੋਇਆਂ ਦੀ ਜਿੰਨੀ ਮਰਜ਼ੀ ਵਡਿਆਈ ਦੇਵਤਿਆਂ ਦੀ ਕੋਈ ਕਰੀ ਜਾਂਦਾ, ਚੰਗੇ ਬੰਦਿਆਂ ਦੀ, ਪਰ ਪਕਾਰੀਆਂ ਦੀ, ਭਲੇ ਪੁਰਸ਼ਾਂ ਦੀ, ਬ੍ਰਹਮ ਗਿਆਨੀਆਂ ਦੀ, ਨੇਕੀ ਤੇ ਪਰਉਪਕਾਰ ਕਮਾਉਣ ਵਾਲੇ ਰਾਜਿਆਂ ਮਹਾਰਾਜਿਆਂ ਦੀ ਵੀ ਵਡਿਆਈ ਹੁੰਦੀ ਹੈ, ਭਰਥਰੀ ਵਰਗਿਆਂ ਦੀ ਵਡਿਆਈ ਵੀ ਹੈਗੀ। ਫਿਰ ਜਿਹੜੇ ਜਿਨ੍ਹਾਂ ਨੇ ਨਿਰੋਲ ਸਿਰਫ ਰਾਜ ਹੀ ਕੀਤਾ ਪਰ ਬੰਦੇ ਧਰਮੀ ਸੀ, ਉਹਨਾਂ ਦੀ ਵੀ ਸਤਸੰਗ ਜੀ ਵਡਿਆਈ ਚੱਲਦੀ ਪਈ, ਸੂਰਬੀਰਾਂ ਦੀ ਵਡਿਆਈ ਵੀ ਚੱਲਦੀ ਹੁੰਦੀ ਹੈ, ਪਰ ਸਭ ਤੋਂ ਵੱਡੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੀ। ਯੋਧਿਆਂ ਦੀ ਵੀ ਸੰਸਾਰ ਵਡਿਆਈ ਕਰਦਾ, ਜਿਹੜੀਆਂ 22 ਵਾਰਾਂ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਨਾਥਮਾਲ ਨੂੰ ਅਤੇ ਉਹਨੂੰ ਅਬਦੁਲ ਨੂੰ, ਢਾਡੀਆਂ ਦੋਨਾਂ ਨੂੰ, ਵੀ ਇਹਨਾਂ ਨੂੰ ਸਾਡੇ ਸਿੱਖਾਂ ਨੂੰ ਯੋਧਿਆਂ ਦੀਆਂ ਵਾਰਾਂ ਸੁਣਾਓ। ਉਹ ਯੋਧੇ ਤਾਂ ਮਹਾਰਾਜ ਜੀ ਤੋਂ ਕਿਤੇ ਪਹਿਲਾਂ ਹੋ ਚੁੱਕੇ ਸੀ, ਉਹ ਤਾਂ ਕਦੀ ਆਏ ਵੀ ਨਹੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ, ਉਹ ਤਾਂ ਸਦੀਆਂ ਪਹਿਲਾਂ ਮਰ ਖੱਪ ਗਏ ਪਹਿਲਾਂ, ਪਰ ਸੂਰਮੇ ਸੀ, ਬੜੀ ਸੂਰਮਗਤੀ ਨਾਲ ਉਹਨਾਂ ਨੇ ਜੰਗ ਕੀਤੇ ਸੀ, ਇਸ ਕਰਕੇ ਮਹਾਰਾਜ ਨੇ ਆਖਿਆ ਉਹਨਾਂ ਸੂਰਮਿਆਂ ਦੀਆਂ ਵਾਰਾਂ ਬਣਾ ਕੇ ਸੁਣਾਓ ਸਾਡੇ ਸਿੱਖਾਂ ਨੂੰ, ਕਿਉਂ ਕਿਉਂਕਿ ਅਸੀਂ ਇਹਨਾਂ 'ਚ ਸੂਰਮਗਤੀ ਭਰਨੀ, ਇਹਨਾਂ ਨੂੰ ਸਰਕਾਰ ਨਾਲ ਮੱਥਾ ਲਾਉਣ ਦਾ ਬਲ ਬਖਸ਼ਣਾ, ਇਹ ਜ਼ੁਲਮ ਦੇ ਅੱਗੇ ਖੜ ਜਾਣਗੇ, ਪਰ ਇਹਨਾਂ ਨੂੰ ਪਹਿਲਾਂ ਉਹਨਾਂ ਯੋਧਿਆਂ ਦੀਆਂ ਵਾਰਾਂ, ਉਹਨਾਂ ਦੀ ਵੀ ਤਾਂ ਵਡਿਆਈ ਸੀ ਨਾ। ਹੁਣ ਆਪਾਂ ਆਸਾ ਦੀ ਵਾਰ ਹੁਣੇ ਸਮਾਪਤੀ ਹੋਈ ਅਤੇ ਟੁੰਡੇ ਆਸ ਰਾਜੇ ਕੀ ਧੁਨੀ ਆ, ਜਿਹੜੀ ਆਸਾ ਜੀ ਦੀ ਵਾਰ ਕਿਸ ਧੁਨ 'ਤੇ ਗਾਈ ਆ, ਟੁੰਡੇ ਆਸ ਰਾਜੇ ਕੀ ਧੁਨੀ। ਆਸ ਰਾਜਾ ਬਹੁਤ ਬਹਾਦਰ ਸੀ ਅਤੇ ਜੰਗ ਵਿੱਚ ਉਹਦਾ ਇੱਕ ਹੱਥ ਕੱਟਿਆ ਗਿਆ ਸੀ, ਉਹਦੀ ਸੂਰਮਗਤੀ ਕਰਕੇ ਮਹਾਰਾਜ ਨੇ ਆਖਿਆ ਨਾ ਵੀ ਉਹਦੀ ਵੀ ਵਾਰ ਬਣਾ ਕੇ ਸੁਣਾਓ, ਉਹਦੀ ਵੀ ਵਡਿਆਈ ਹੋ ਰਹੀ ਹੈ। ਲੱਲਾਂ ਬਹਿਲੀਮਾ ਕੀ ਧੁਨ ਗਾਵਣੀ, ਉਹ ਵੀ ਤਾਂ ਰਾਜਾ ਹੀ ਸੀ ਨਾ, ਯੋਧੇ ਸੀ, ਸੂਰਮੇ ਸੀ, ਵਡਿਆਈ ਤਾਂ ਉਹਨਾਂ ਦੀ ਵੀ ਹੈ। ਪਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸਭ ਤੇ ਊਚ ਵਡਾਈ, ਗੁਣ ਨਿਧਾਨ ਸੁਖਦਾਤੇ ਸੁਆਮੀ, ਸਭ ਤੇ ਊਚ ਵਡਾਈ, ਕਹਿੰਦੇ ਉਸ ਪਰਮਾਤਮਾ ਦੀ ਜਿਹੜਾ ਗੁਣਾਂ ਦਾ ਸਮੁੰਦਰ ਹੈ, ਸੁੱਖਾਂ ਦਾ ਦਾਤਾ, ਉਹਦੀ ਸਭ ਤੋਂ ਵੱਡੀ ਵਡਿਆਈ ਹੈ, ਉਸ ਦੇ ਤੁਲ ਹੋਰ ਕਿਸੇ ਦੀ ਵਡਿਆਈ ਨਹੀਂ ਪੁੱਜ ਸਕਦੀ। ਰਹਾਉ ਬਸਰਾਮ ਦੇ ਕੇ ਕਿਰਪਾ ਕਰੇ, ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ। ਇਹ ਅਕਾਲ ਪੁਰਖ ਵਾਹਿਗੁਰੂ, ਜਿਸ ਤਰ੍ਹਾਂ ਦੀ ਤੂੰ ਕਿਰਤ ਰੇਖ ਲਿਖ ਦਿੱਤੀ ਹੈ ਮੱਥੇ ਉੱਤੇ, ਉਹੀ ਉਹੀ ਪ੍ਰਾਣੀ ਕਰਦੇ ਪਏ ਨੇ, ਜਿੱਥੇ ਜਿੱਥੇ ਤੂੰ ਉਹਨਾਂ ਦੀ ਕਰਮ ਰੇਖਾ ਲਿਖ ਕੇ ਲਾ ਦਿੱਤਾ ਉੱਥੇ ਉੱਥੇ ਲੱਗੇ ਨੇ ਸਾਰੇ, ਉਹ ਹੀ ਪ੍ਰਾਣੀ ਕਰਮ ਕਮਾ ਰਿਹਾ ਜੋ ਪਰਮਾਤਮਾ ਨੇ ਉਹਦੇ ਮੱਥੇ 'ਤੇ ਲਿਖਿਆ। ਅਤੇ ਇਹ ਹੀ ਰਾਤ ਵੀ ਇਹੀ ਕਥਾ ਆਈ ਸੀ ਉਹ ਜਦੋਂ ਮੰਡੀ ਦਾ ਰਾਜਾ ਆਇਆ ਤਾਂ ਉਹਨੇ ਆਖਿਆ ਜੇ ਲੇਖ ਨਹੀਂ ਮਿਟਣਾ, ਮੱਥੇ ਦਾ ਲੇਖੇ ਅਨੁਸਾਰ ਹੀ ਚੱਲਣਾ, ਫਿਰ ਮਹਾਰਾਜ ਨੂੰ ਮੱਥਾ ਟੇਕਣ ਦਾ ਕੀ ਲਾਭ ਜੀ? ਫਿਰ ਕੀ ਫਾਇਦਾ ਨਿਕਲਿਆ ਇੰਨੀ ਦੂਰੋਂ ਆਣ ਕੇ ਮੱਥਾ ਟੇਕਣ ਦਾ? ਪੰਜਵੇਂ ਪਾਤਸ਼ਾਹ ਨੇ ਆਖਿਆ 3 ਦਿਨ ਰਹਿ ਲਾ, ਤੇਰੇ ਜੇ ਮਨ ਦਾ ਸ਼ੰਕਾ ਨਿਕਲ ਗਿਆ ਤਾਂ ਸਿੱਖ ਬਣੀ, ਨਹੀਂ ਨਿਕਲਿਆ ਤੇ ਚੱਲ ਜੀ ਉੱਠ ਕੇ। 3 ਦਿਨਾਂ 'ਚ ਤੈਨੂੰ ਦੱਸ ਦਾਂਗੇ ਕੀ ਫਾਇਦਾ ਇੱਥੇ ਆਣ ਕੇ ਮੱਥਾ ਟੇਕਣ ਦਾ। ਤਾਂ ਮਹਾਰਾਜ ਜੀ ਨੇ ਫਿਰ ਅੱਗਿਓਂ ਕਮਾਲ ਹੀ ਕੀਤੀ, ਫਿਰ ਜੋ ਉਹਨੂੰ ਦਿਖਾਇਆ ਵੀ ਕਿਵੇਂ ਰੇਖ 'ਚ ਮੇਖ ਵੱਜਦੀ। ਉਵੇਂ ਸਧਾਰਨ ਤੌਰ 'ਤੇ ਆਪਣੀ ਚਲਾਕੀ ਕਰਕੇ, ਆਪਣੀ ਸਿਆਣਪ ਕਰਕੇ ਜੀਵ ਆਪਣੇ ਮੱਥੇ ਦੀ ਰੇਖਾ ਬਦਲ ਨਹੀਂ ਸਕਦੇ। ਜਿਵੇਂ ਪਰਮਾਤਮਾ ਨੇ ਜੋ ਲਿਖ ਦਿੱਤਾ ਉਵੇਂ ਹੀ ਚੱਲਣਗੇ। ਸਿਰਫ ਉਹਨਾਂ ਦੀ ਰੇਖ 'ਚ ਮੇਖ ਵੱਜੇਗੀ ਜਿਹੜੇ ਗੁਰੂ ਨੂੰ ਸਮਰੱਥ ਜਾਣ ਕੇ ਉੱਥੇ ਆਣ ਕੇ ਮੱਥਾ ਲਾਉਣਗੇ। ਮਹਾਰਾਜ ਤੁਸੀਂ ਮੱਥੇ ਦਾ ਭਾਗ ਉਜਲਾ ਕਰੋ, ਮੈਂ ਤਾਂ ਕਰ ਨਹੀਂ ਸਕਦਾ। ਭਗਤ ਤਰਲੋਚਨ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਪੂਰਬ ਲੋ ਕ੍ਰਿਤ ਨਾ ਮਿਟੈ ਰੀ ਕਰ ਗਿਹਨ ਤਾਚੇ ਮੁਹ ਜਾਪੀ ਅਲੇ ਰਾਮ ਚੇ ਨਾਮ। ਇਹ ਸ਼ਬਦ ਹੈ ਭਗਤ ਤਰਲੋਚਨ ਜੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਉਹ ਕਹਿੰਦੇ ਮੈਂ ਪੂਰਬਲਾ ਲੇਖ ਆਪਣਾ ਮਿਟਾ ਨਹੀਂ ਸਕਦਾ ਕਿਸੇ ਤਰ੍ਹਾਂ ਵੀ, ਜੋ ਮੱਥੇ 'ਤੇ ਲਿਖਤਾ ਮੈਨੂੰ ਉੱਦਾਂ ਹੀ ਚੱਲਣਾ ਪੈਣਾ। ਪਰ ਅਕਾਲ ਪੁਰਖ ਵਾਹਿਗੁਰੂ, ਤਾਂ ਮੈਂ ਤੇਰਾ ਨਾਮ ਜਪਦਾ ਪਿਆ ਵੀ ਇਹ ਜਪਣ ਕਰਕੇ ਫਰਕ ਪਵੇਗਾ। ਤੂੰ ਮੇਟ ਇਹ ਮੇਰੇ ਮੱਥੇ ਦੀ ਕਰਮ ਗਤੀ, ਤੂੰ ਬਦਲ ਸਕਦਾ। ਪੂਰਬਲੋ ਕ੍ਰਿਤ ਕਰਮ ਨਾ ਮਿਟੈ ਰੀ ਕਰ ਗਏ ਹਨ। ਕਹਿੰਦੇ ਪੂਰਬਲਾ ਜੋ ਲਿਖਿਆ ਹੋਇਆ ਕਰਮਾਂ ਦਾ ਮੱਥੇ 'ਤੇ ਲੀਕ ਵੱਜੀ ਹੈ, ਉਹ ਨਹੀਂ ਮਿਟਣੀ ਮੇਰੇ ਕੋਲੋਂ। ਤਾ ਚੇ ਮੋਹੀ ਅਲੇ ਮੋਹ ਜਾਪੀ ਅਲੇ ਰਾਮ ਚੇ ਨਾਮ। ਕਹਿੰਦੇ ਤਾਂ ਮੈਂ ਰਾਮ ਦਾ ਨਾਮ ਜਪ ਰਿਹਾ ਭਾਈ, ਮੈਂ ਤਾਂ ਕੁਝ ਕਰ ਨਹੀਂ ਸਕਦਾ, ਪਰਮਾਤਮਾ ਦਾ ਨਾਮ ਉਹਦੇ ਕਰਕੇ ਮੇਰੇ ਮੱਥੇ ਦੇ ਭਾਗ ਸਿੱਧੇ ਹੋਣੇ ਨੇ, ਮੈਂ ਨਹੀਂ ਬਦਲ ਸਕਦਾ। ਇਹ ਭਗਤ ਤਰਲੋਚਨ ਜੀ ਨੇ ਆਖਿਆ। ਕਹਿੰਦੇ ਮੈਂ ਫਿਰ ਤਾਂ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਵੀ ਉਹਦੇ ਨਾਮ ਕਰਕੇ ਬਦਲੀ ਹੋਣੀ ਹੈ, ਮੇਰੇ ਕੋਲ ਤਾਂ ਬਦਲਿਆ ਨਹੀਂ ਜਾਣਾ ਉਹ। ਜੋ ਜਿਵੇਂ ਜਿਵੇਂ ਜੀਵ ਪਰਮਾਤਮਾ ਨੇ ਮੱਥੇ ਦੀ ਬਣਾਈ ਰੇਖਾ, ਤਿਵੇਂ ਤਿਵੇਂ ਲੱਗੇ ਉਹ ਉੱਥੇ ਉੱਥੇ। ਔਰ ਜਿਹੜਾ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦਾ ਜਾਵੇਗਾ, ਉਸ ਦੇ ਭਾਗਾਂ ਦੀ ਤਬਦੀਲੀ ਹੁੰਦੀ ਜਾਵੇਗੀ। ਸੋ ਸੋ ਕਰਮ ਕਰਤਾ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ, ਸੇਵਕ ਕਹੋ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ। ਕਹਿੰਦੇ ਤੂੰ ਆਪਣੇ ਸੇਵਕਾਂ 'ਤੇ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣੇ ਘਰ ਦੀ ਸੇਵਾ ਬਖਸ਼ ਦਿੱਤੀ, ਹੁਣ ਤੇਰੇ ਉਹ ਦਰਸ਼ਨ ਕਰਕੇ ਹੀ ਉਹਨਾਂ ਨੂੰ ਰੱਜ ਆ ਜਾਂਦਾ। ਦਰਸ਼ਨ ਦੇਖ ਅਗਾਈ, ਅਗਾਈ ਹੁੰਦਾ ਰੱਜਣਾ। ਕਹਿੰਦੇ ਜਿਹਨਾਂ ਨੂੰ ਤੂੰ ਆਪਣੀ ਸੇਵਾ 'ਚ ਲਾ ਲਿਆ ਨਾ ਮਹਾਰਾਜ, ਉਹਨਾਂ ਨੂੰ ਤੇਰੇ ਦਰਸ਼ਨਾਂ ਦਾ ਹੀ ਬੇਅੰਤ ਫਲ ਮਿਲਣ ਲੱਗ ਪਿਆ। ਉਹਨਾਂ ਨੂੰ ਤੇਰੇ ਦਰਸ਼ਨ ਕਰਕੇ ਹੀ ਉਹਨਾਂ ਦਾ ਅੰਦਰ ਰੱਜਿਆ ਰਹਿੰਦਾ। ਕਿਉਂ? ਕਿਉਂਕਿ ਉਹਨਾਂ ਨੂੰ ਤੂੰ ਆਪਣੀ ਸੇਵਾ 'ਚ ਲਾ ਲਿਆ। ਸੇਵਕ ਕਹੋ ਤੁਮ ਸੇਵਾ ਦਿੰਦੀ, ਆਪਣੇ ਸੇਵਕ ਬਣਾ ਕੇ ਸੇਵਾ ਦੇ ਦਿੱਤੀ ਤੂੰ ਉਹਨਾਂ ਨੂੰ, ਉਹਨਾਂ ਦਾ ਭਲਾ ਕਰਨ ਵਾਸਤੇ। ਸਰਬਨਿਰੰਤਰ ਤੁਮੈਂ ਸੁਮਾਨੇ, ਜਾ ਕੋ ਤੁਧ ਆਪ ਬੁਝਾਈ। ਕਹਿੰਦੇ ਜਿਹਨਾਂ ਨੂੰ ਤੂੰ ਕਿਰਪਾ ਕਰਕੇ ਇਹ ਗੱਲ ਸਮਝਾ ਦਿੰਦਾ ਨਾ, ਸਰਬਨਿਰੰਤਰ ਤੁਮੈਂ ਸੁਮਾਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਕ ਰਸ ਸਾਰਿਆਂ ਵਿੱਚ ਤੂੰ ਹੀ ਸਮਾਇਆ ਹੋਇਆ। ਉਹਨਾਂ ਨੂੰ ਦਿਸਣ ਲੱਗ ਪੈਂਦਾ ਵੀ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਨਹੀਂ ਉਹਦੇ ਤੋਂ ਬਿਨਾਂ ਕੁਝ, ਉਹਦੇ ਤੋਂ ਵੱਖਰਾ ਨਹੀਂ ਕੁਝ ਵੀ ਹੈਗਾ। ਉਸੇ ਨੂੰ ਭਗਤ ਨਾਮਦੇਵ ਜੀ ਨੇ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕਾਈ। ਇੰਨਾ ਇਕੱਲਾ ਵੀ ਕਹਿ ਸਕਦੇ ਸੀ ਭਗਤ ਨਾਮਦੇਵ ਜੀ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਵੀ ਚਲੋ ਜੀ ਸਾਰੇ ਪਾਸੇ ਪਰਮਾਤਮਾ ਹੀ ਹੈ, ਸਾਰੇ ਪਾਸੇ ਪਰਮਾਤਮਾ ਹੀ। ਪਰ ਜਿਹੜਾ ਉਹਨਾਂ ਨੇ ਅਗਲਾ ਵਚਨ ਆਖਿਆ ਨਾ ਗੋਬਿੰਦ ਬਿਨ ਨਹੀਂ, ਉਹ ਕਹਿੰਦੇ ਅਸਲ 'ਚ ਰੱਬ ਤੋਂ ਬਿਨਾਂ ਹੈ ਹੀ ਕੁਝ ਨਹੀਂ ਗੁਰਮੁਖੋ, ਪਰਮਾਤਮਾ ਹੀ ਸਾਰੇ ਜੀਵ ਜੰਤੂ ਸੂਖਮ ਸਥੂਲ ਵਿੱਚ ਆਪ ਹੀ ਵਿਚਰ ਰਿਹਾ। ਕਿਉਂ? ਕਿਉਂਕਿ ਉਹਨੇ ਆਪਣੇ ਤੋਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਅਤੇ ਆਪਣੇ ਵਿੱਚ ਹੀ ਸਮਾ ਲੈਂਦਾ ਜਦੋਂ ਉਹਦਾ ਜੀ ਕਰਦਾ। ਆਪਣੀ ਉਹਦੀ ਜੋਤ ਹੈ ਸਭ ਜੀਵਾਂ ਵਿੱਚ, ਆਪ ਹੀ ਕਰਮ ਕਰਾ ਰਿਹਾ, ਆਪ ਹੀ ਮੱਥੇ ਦੇ ਭਾਗ ਲਿਖਦਾ, ਆਪ ਹੀ ਫਲ ਦਿੰਦਾ, ਆਪ ਹੀ ਮੁਕਤ ਕਰ ਦਿੰਦਾ, ਸਾਰਾ ਕੁਝ ਤੋਂ ਆਪ ਕਰਦਾ ਪਿਆ, ਉਹਦੇ ਬਿਨਾਂ ਹੈ ਕੀ ਹੈ ਦੱਸੋ। ਭਗਤ ਨਾਮਦੇਵ ਜੀ ਨੇ ਤਾਂ ਆਖਿਆ, ਕਹਿੰਦੇ ਸਾਰੇ ਪਾਸੇ ਉਹੀ ਵਰਤ ਰਿਹਾ ਗੁਰਮੁਖ, ਉਹਦੇ ਬਿਨਾਂ ਕੁਝ ਵੀ ਨਹੀਂ ਹੈਗਾ। ਜਦੋਂ ਕਰਨਾ ਹੀ ਸਭ ਕੁਝ ਉਹਨੇ, ਉਹਦੇ ਹੁਕਮ 'ਚ ਜਨਮ ਹੋ ਰਿਹਾ, ਉਹਦੇ ਹੁਕਮ 'ਚ ਸਰੀਰ ਜਾਂਦਾ ਇੱਥੋਂ, ਉਹਦੇ ਹੁਕਮ 'ਚ ਮੱਥੇ ਦੀ ਰੇਖਾ ਬਣਦੀ ਹੈ, ਉਹਦੇ ਹੁਕਮ 'ਚ ਜੀਵ ਕਰਮ ਕਰਦੇ ਨੇ, ਉਹ ਆਪਣੇ ਹੁਕਮ 'ਚ ਹੀ ਮੱਥੇ ਦੇ ਭਾਗ ਬਦਲ ਦਿੰਦਾ, ਆਪ ਹੀ ਫਲ ਦਿੰਦਾ ਪਿਆ ਸਾਰਿਆਂ ਨੂੰ, ਆਪ ਹੀ ਰਿਜਕ ਬਣਾਇਆ, ਆਪ ਹੀ ਸਭ ਦੀ ਰੋਟੀ ਪੈਦਾ ਕਰ ਰਿਹਾ, ਉਹ ਆਪ ਹੀ ਸਭ ਨੂੰ ਦੇ ਰਿਹਾ, ਚਾਰਾਂ ਖਾਣੀਆਂ ਦੀ ਸੰਭਾਲ। ਫਿਰ ਤਾਂ ਭਗਤ ਨਾਮਦੇਵ ਜੀ ਕਹਿੰਦੇ ਹੈ ਉਹਦੇ ਤੋਂ ਬਿਨਾਂ ਕੀ ਦੱਸੋ ਗੁਰਮੁਖੋ, ਕੁਝ ਵੀ ਉਹਦੇ ਤੋਂ ਬਿਨਾਂ ਨਹੀਂ, ਕੁਝ ਵੀ ਐਸਾ ਨਹੀਂ ਹੋ ਰਿਹਾ ਜਿੱਥੇ ਉਹਦੀ ਕਲਾ ਕੰਮ ਨਹੀਂ ਕਰ ਰਹੀ। ਇਹਦੇ ਵਿੱਚ ਸਾਰੇ ਪਾਸੇ ਹੈ ਹੀ ਉਹ, ਉਸ ਤੋਂ ਬਿਨਾਂ ਹੈ ਹੀ ਨਹੀਂ ਕੋਈ। ਪਰ ਇਹ ਕਹਿੰਦੇ ਅਸਲ 'ਚ ਉਹਨੂੰ ਸਮਝ ਆਉਂਦੀ ਹੈ ਜਿਸ ਨੂੰ ਮਹਾਰਾਜ ਤੁਸੀਂ ਕਿਰਪਾ ਕਰਕੇ ਆਪ ਇਹ ਸਮਝਾ ਦਿੰਦੇ, ਸਮਰੱਥਾ ਬਖਸ਼ ਦਿੰਦੇ ਜੇ ਇਹ ਗੱਲ ਸਮਝਣ ਦੀ। ਸਰਬਨੰਤਰ ਤੁਮੇ ਸਮਾਨੇ ਜਾ ਕੋ ਤੁਧ ਆਪ ਬੁਝਾਈ, ਬੁਝਾਈ ਦਾ ਅਰਥ ਬੁੱਝ ਲੈਣਾ। ਆਪ ਜਿਹਨਾਂ ਨੂੰ ਤੂੰ ਇਹ ਗੱਲ ਬੁੱਝ ਲੈਣ ਦੀ ਸਮਰੱਥਾ ਦੇ ਦੇਣਾ, ਉਹ ਇਸ ਗੱਲ ਨੂੰ ਬੁੱਝ ਸਕਦੇ ਵੀ ਅਸਲ 'ਚ ਸਾਰੇ ਪਾਸੇ ਪਰਮਾਤਮਾ ਹੀ ਹੈ ਗੁਰਮੁਖੋ, ਉਹਦੇ ਤੋਂ ਬਿਨਾਂ ਹੈ ਨਹੀਂ ਕੁਝ ਵੀ, ਸਭ ਪਾਸੇ ਉਸੇ ਦੀ ਜੋਤ ਹੀ ਕੰਮ ਕਰ ਰਹੀ। ਗੁਰਪ੍ਰਸਾਦ ਮਿਟਿਓ ਅਗਿਆਨਾ, ਕਹਿੰਦੇ ਗੁਰੂ ਦੀ ਕਿਰਪਾ ਨਾਲ ਅਗਿਆਨ ਮਿਟਦਾ ਹੁੰਦਾ। ਅਗਿਆਨ ਕਰਕੇ ਬੰਦਾ ਸੋਚਦਾ ਵੀ ਇਹ ਮੈਂ ਆ ਤੇ ਮੈਂ ਕਰ ਰਿਹਾ, ਬਈ ਮੈਂ ਨਾ ਕਰਦਾ ਫਿਰ ਕਿਹਨੇ ਕਰ ਲੈਣਾ ਸੀ। ਅਗਿਆਨ ਕਰਕੇ ਬੰਦਾ ਕਹਿੰਦਾ, ਗਿਆਨਵਾਨ ਕਦੇ ਨਹੀਂ ਇਹ ਕਹਿੰਦੇ ਵੀ ਮੈਂ ਕੁਝ ਕੀਤਾ। ਇਹ ਬਚਨ ਹੈ ਮਹਾਰਾਜ ਸਾਹਿਬ ਜੀ ਦੇ, ਉਹ ਕਹਿੰਦੇ ਨੇ ਅਗਿਆਨੀ ਬੰਦਾ ਕਹਿੰਦਾ ਹਮ ਕੀਆ ਹਮ ਕਰੇਂਗੇ, ਉਹ ਕਹਿੰਦਾ ਮੈਂ ਕੀਤਾ ਸੀ ਮੈਂ ਹੀ ਕਰ ਸਕਦਾ, ਮੇਰੇ ਤੋਂ ਬਿਨਾਂ ਕੌਣ ਕਰ ਸਕਦਾ ਸੀ ਜੀ ਏਦਾਂ। ਪਰ ਕਬੀਰ ਸਾਹਿਬ ਕਹਿੰਦੇ ਨਾ ਹਮ ਕੀਆ ਨਾ ਕਰੇਂਗੇ, ਨਾ ਹਮ ਕੀਆ ਨਾ ਕਰੇਂਗੇ ਨਾ ਕਿਛ ਨਾ ਕਰ ਸਕੇ ਸਰੀਰ। ਕਬੀਰ ਸਾਹਿਬ ਕਹਿੰਦੇ ਨਾ ਮੈਂ ਕੁਝ ਕਰ ਸਕਦਾ ਨਾ ਮੇਰੇ 'ਚ ਇੰਨੀ ਸਮਰੱਥਾ ਮੇਰੇ ਸਰੀਰ ਤੋਂ ਕੁਝ ਹੋਵੇ, ਜੋ ਕੁਝ ਕਰਵਾ ਰਿਹਾ ਪਰਮਾਤਮਾ ਹੀ ਕਰਵਾ ਰਿਹਾ, ਮੈਂ ਕੁਝ ਨਹੀਂ ਕਰ ਸਕਦਾ। ਇਹੀ ਗੱਲ ਭਗਤ ਨਾਮਦੇਵ ਨੇ ਆਖੀ ਸੀ ਜਦੋਂ ਉਹਨੂੰ ਕਹਿੰਦੇ ਆ ਗਊ ਮਾਰ ਕੇ ਜਿਉਂਦੀ ਕਰਦੇ ਤਾਂ ਫਿਰ ਤੈਨੂੰ ਛੱਡ ਦਿਆਂਗੇ, ਨਹੀਂ ਤਾਂ ਤੇਰੀ ਮੌਤ ਹੈ। ਉਹ ਕਹਿੰਦਾ ਮੈਂ ਕਿੱਦਾਂ ਕਰ ਸਕਦਾ, ਇਹ ਮੈਂ ਥੋੜ੍ਹਾ ਇੱਦਾਂ ਕਰ ਸਕਦਾ। ਭਗਤ ਨਾਮਦੇਵ ਉਹ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀ ਆ ਨਾ ਜੀਵੇ ਕੋਈ, ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਭਗਤ ਨਾਮ ਜੀ ਕਹਿੰਦੇ ਮੈਂ ਥੋੜ੍ਹਾ ਕੁਝ ਕਰ ਸਕਦਾ, ਮੇਰੇ 'ਚ ਨਹੀਂ ਇੰਨੀ ਤਾਕਤ ਹੈਗੀ, ਹਾਂ ਮੇਰਾ ਰਾਮ ਚਾਹੇ ਉਹ ਜੋ ਮਰਜ਼ੀ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਤੇ ਪਰਮਾਤਮਾ ਨੇ ਆਣ ਕੇ ਗਊ ਜਿਉਂਦੀ ਕਰਤੀ ਭਗਤ ਵਾਸਤੇ, ਫਿਰ ਵੀ ਭਗਤ ਨਾਮਦੇਵ ਨੇ ਇਹ ਨਹੀਂ ਆਖਿਆ ਦੇਖੋ ਮੇਰੇ ਕਰਕੇ ਕਰਤੀ ਜਾਂ ਮੈਂ ਕੀਤੀ ਜੇ, ਉਹ ਕਹਿੰਦੇ ਨਹੀਂ ਮੇਰੇ ਪਰਮਾਤਮਾ ਨੇ ਕੀਤੀ ਭਾਈ। ਬਸ ਅਗਿਆਨੀ ਕਹਿੰਦਾ ਮੈਂ ਕੀਤਾ, ਮਹਾਰਾਜ ਕਹਿੰਦੇ ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਇੱਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ। ਜਦੋਂ ਬੰਦਾ ਮੇਰੀ ਮੇਰੀ ਕਰਦਾ ਕਹਿੰਦੇ ਇੱਕ ਵੀ ਕੰਮ ਨਹੀਂ ਜੇ ਸਿਰੇ ਚੜ੍ਹਨਾ, ਜਦੋਂ ਮੇਰੀ ਮੇਰੀ ਮਿਟ ਜਾਏਗੀ ਪਰਮਾਤਮਾ ਸਾਰੇ ਕੰਮ ਆਪੇ ਕਰਨ ਲੱਗ ਪਏਗਾ, ਸਾਰੇ ਕਾਰਜ ਫਿਰ ਉਹ ਸਵਾਰਨ ਲੱਗ ਪੈਂਦਾ। ਕਿਉਂ ਜਦੋਂ ਆਪਾਂ ਹਰ ਕੰਮ 'ਚ ਅਰਦਾਸ ਹੀ ਕਰਨੀ ਮਹਾਰਾਜ ਤੁਸੀਂ ਕਰਨਾ ਮੈਂ ਤਾਂ ਨਹੀਂ ਕਰ ਸਕਦਾ, ਤੁਸੀਂ ਕਿਰਪਾ ਕਰੋ ਤੁਹਾਡੇ ਬੱਚੇ ਆ ਇਹ ਕਿਰਪਾ ਕਰੋ ਮਹਾਰਾਜ ਤੁਹਾਡੇ ਬਿਨਾਂ ਨਹੀਂ ਹੋਣਾ। 501 ਅਰਦਾਸ ਭਾਈ ਸੰਤੋਖ ਸਿੰਘ ਨੇ ਲਿਖੀ ਹੈ, ਉਹ ਕਹਿੰਦੇ ਹਰ ਕੰਮ ਤੋਂ ਪਹਿਲਾਂ ਇੱਥੋਂ ਤੱਕ ਵੀ ਘਰੋਂ ਤੁਰਨ ਤੋਂ ਪਹਿਲਾਂ ਵੀ ਸੂਖਮ ਜੀ ਅਰਦਾਸ ਕਰਕੇ ਤੁਰੋ, ਜੋ ਕੁਝ ਕਰ ਰਹੇ ਮਹਾਰਾਜ ਤੁਸੀਂ ਕਰਨਾ, ਮੈਂ ਕਿੱਥੇ ਕੁਛ ਕਰ ਸਕਦਾ। ਕੋਈ ਕਾਰਜ ਆਰੰਭ ਕਰਨਾ ਤਾਂ ਵੀ ਅਰਦਾਸ ਕਰੋ ਮਹਾਰਾਜ ਤੁਸੀਂ ਕਰਨਾ ਜੇ, ਤੁਸੀਂ ਕਿਰਪਾ ਕਰਨੀ। ਉੱਥੇ ਜਾ ਕੇ ਆਪਾਂ ਕਹਿੰਦੇ ਹਾਂ ਵੀ ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ, ਜਦੋਂ ਇਹ ਬੰਦੇ ਦੇ ਅੰਦਰੋਂ ਮਿਟ ਜਾਂਦਾ ਨਾ ਵੀ ਮੈਂ ਕੁਛ ਕਰ ਸਕਦਾ, ਬਈ ਇਹ ਮੇਰਾ ਉਹ ਵੀ ਮੇਰਾ ਨਹੀਂ, ਜਦੋਂ ਆਪਾਂ ਕਹਿੰਦੇ ਜੋ ਕੁਝ ਮੇਰੇ ਕੋਲ ਮਹਾਰਾਜ ਤੁਹਾਡਾ ਹੀ ਦਿੱਤਾ, ਮੈਨੂੰ ਤਾਂ ਤੁਸੀਂ ਮੇਰਾ ਭਲਾ ਕਰਨਾ ਸੀ ਇਸ ਕਰਕੇ ਮੈਨੂੰ ਤੁਸੀਂ ਇਹ ਬਖਸ਼ਿਸ਼ ਕਰ ਦਿੱਤੀ ਹੈ, ਤਾਂ ਸਾਰਾ ਕੁਝ ਤੁਹਾਡਾ ਹੀ, ਤੁਹਾਡਾ ਹੀ ਵਰਤ ਰਿਹਾ ਮੈਂ। ਤੇ ਜਦੋਂ ਇਹ ਕਹਿੰਦਾ ਨਾ ਮੈਂ ਕੁਝ ਨਹੀਂ ਕਰ ਸਕਦਾ ਮਹਾਰਾਜ ਤੁਸਾਂ ਕਰਨਾ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰਿਆ, ਕਹਿੰਦੇ ਉਦੋਂ ਪਰਮਾਤਮਾ ਕਾਰਜ ਸਵਾਰ ਦਿੰਦਾ। ਪਰ ਜਦੋਂ ਤੱਕ ਬੰਦੇ ਨੂੰ ਭੁਲੇਖਾ ਹੁੰਦਾ ਨਾ ਮੈਂ ਕਰਦਾ ਮੈਂ ਕਰ ਸਕਦਾ, ਉਦੋਂ ਤੱਕ ਗੱਲ ਬੰਨੇ ਨਹੀਂ ਲੱਗਦੀ। ਅਗਿਆਨੀ ਬੰਦਾ ਕਹਿੰਦਾ ਮੈਂ ਕਰ ਸਕਦਾ ਜੀ, ਮੇਰੇ ਬਿਨਾਂ ਕਿਹਨੇ ਕਰਨਾ ਸੀ, ਮੈਂ ਨਾ ਹੁੰਦਾ ਤੇ ਲੱਗ ਪਤਾ ਜਾਂਦਾ ਇੱਕ ਵਾਰੀ ਸਿਰਫ ਅਗਿਆਨ ਕਰਕੇ। ਗੁਰਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਪਏ ਸਭ ਠਾਈ, ਕਹਿੰਦੇ ਗੁਰੂ ਦੀ ਕਿਰਪਾ ਨਾਲ ਅਗਿਆਨ ਮਿਟਦਾ ਹੁੰਦਾ ਫਿਰ ਪਤਾ ਲੱਗਦਾ ਸਾਰੇ ਪਾਸੇ ਪਰਮਾਤਮਾ ਹੀ ਪ੍ਰਗਟ ਹੈ, ਗੁਰਮੁਖ ਉਹੀ ਕਾਰ ਕਰਾ ਰਿਹਾ, ਆਪਾਂ ਕੀ ਕਰ ਸਕਦੇ ਸਾਂ, ਇਹ ਸਭ ਕੁਝ ਉਹੀ ਕਰਦਾ ਪਰਮਾਤਮਾ। ਭਾਈ ਬਿਧੀ ਚੰਦ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਖਿਆ, ਭਾਈ ਬਿਧੀ ਚੰਦਾ ਸੰਗਤ ਕੋਲੋਂ ਘੋੜੇ ਖੋਲੇ ਹਾਕਮਾਂ ਨੇ, ਸੰਗਤ ਤਾਂ ਆਪਣੇ ਲਈ ਲੈ ਕੇ ਆ ਰਹੀ ਸੀ, ਉਹ ਹੁਣ ਲਿਆਉਣੇ ਆ। ਹੁਣ ਬਾਦਸ਼ਾਹ ਦੇ ਕਿਲ੍ਹੇ ਵਿੱਚੋਂ, ਲਾਹੌਰ ਦਾ ਕਿਲ੍ਹਾ ਜਿਹਨਾਂ ਨੇ ਦੇਖਿਆ, ਅੰਦਰ ਵੜਨਾ ਹੀ ਮੁਸ਼ਕਿਲ ਹੈ ਕਿਉਂਕਿ ਕਿਲ੍ਹੇ ਦੀ ਚਾਰਦੀਵਾਰੀ ਬਹੁਤ ਉੱਚੀ ਹੁੰਦੀ ਅਤੇ ਸਿਰਫ ਦਰਵਾਜ਼ਾ ਹੁੰਦਾ ਅੰਦਰ ਜਾਣ ਲਈ ਅਤੇ ਬਾਹਰ ਨਿਕਲਣ ਲਈ। ਉਹ ਵੀ ਉਹਦੀ ਰਹਿਸ਼, ਜਿੱਥੇ ਬਾਦਸ਼ਾਹ ਦੀ ਆਪਣੀ ਰਹਿਸ਼ ਆ ਉਹਦੇ ਅੰਦਰ ਘੋੜੇ ਬੰਦ ਹੈ ਤੇ ਚਾਰ ਚ ਫੇਰੇ ਪਹਿਰਾ। ਕੋਈ ਆਮ ਬੰਦੇ ਦੇ ਤਬੇਲੇ ਚੋਂ ਨੀ ਖੋਲ ਕੇ ਲਿਆਉਣੇ, ਕਿਲੇ ਚੋਂ ਕੱਢ ਕੇ ਲਿਆਉਣੇ ਆ। ਤੇ ਮਹਾਰਾਜ ਕਹਿੰਦੇ ਭਾਈ ਬਿਧੀ ਚੰਦਾ ਲਿਆਵੇਂਗਾ, ਘੋੜੇ ਤਾਂ ਆਪਣੇ ਆ, ਸੰਗਤ ਲੈ ਕੇ ਆ ਰਹੀ ਸੀ। ਉਹ ਕਹਿੰਦਾ ਮਹਾਰਾਜ ਬਿਧੀ ਚੰਦ ਕੀ ਚੀਜ਼ ਹੈ, ਮੈਂ ਥੋੜਾ ਲਿਆ ਸਕਦਾ, ਮੇਰੇ ਸਿਰ ਤੇ ਹੱਥ ਰੱਖੋ ਤੇ ਇੱਕ ਕਿਲੇ ਦੀ ਕਿਹੜੀ ਗੱਲ, ਮੈਂ ਚੰਦਰਮਾ ਤੋਂ ਲੈ ਆਵਾਂਗਾ ਘੋੜੇ ਗੁਰੂ ਘਰ ਦੇ, ਪਰ ਤੁਹਾਨੂੰ ਮੇਰੇ ਸਿਰ ਤੇ ਹੱਥ ਰੱਖਣਾ ਪੈਣਾ। ਕਿਉਂ? ਕਿਉਂਕਿ ਕਰਨਾ ਤੁਸਾਂ ਹੀ ਆ ਸਾਰਾ ਕੁਝ, ਬਿਧੀ ਚੰਦ ਦਾ ਬਹਾਨਾ ਹੀ ਆ। ਇੱਕ ਵਾਰੀ ਮੇਰੇ ਸਿਰ ਤੇ ਹੱਥ ਰੱਖ ਦਿਓ ਤੇ ਘੋੜੇ ਆਏ ਹੀ ਸਮਝੋ। ਇਹ ਤਾਂ ਨੀ ਭਾਈ ਬਿਧੀ ਚੰਦ ਨੇ ਆਖਿਆ ਭਾਈ, ਇੰਨੇ ਸਿੰਘਾਂ ਵਿੱਚੋਂ ਸੂਰਮਿਆਂ ਚੋਂ ਮੈਨੂੰ ਆਖਿਆ, ਤੇ ਉਸੇ ਵੇਲੇ ਕਹਿੰਦਾ ਹਾਂ ਮਹਾਰਾਜ ਮੈਂ ਲੈ ਆਵਾਂਗਾ, ਇਹ ਕਿਹੜੀ ਗੱਲ, ਏਦਾਂ ਨੀ ਆਖਿਆ। ਉਹ ਕਹਿੰਦਾ ਮਹਾਰਾਜ ਬਿਧੀ ਚੰਦ ਕੀ ਚੀਜ਼ ਹੈ ਵਿਚਾਰਾ, ਮੈਂ ਤਾਂ ਕੁਝ ਨੀ ਕਰ ਸਕਦਾ, ਮੇਰੇ ਸਿਰ ਤੇ ਹੱਥ ਰੱਖ ਦਿਓਗੇ ਤੇ ਘੋੜੇ ਅਸਮਾਨ ਚੋਂ ਲਾ ਲਿਆਵਾਂਗਾ, ਜੇ ਤੁਸੀਂ ਕਿਰਪਾ ਕਰਨੀ ਕਰ ਦਿਓ ਤੇ ਮੈਂ ਚੱਲਿਆ ਜਾਂਦਾ। ਤਾਂ ਮਹਾਰਾਜ ਜੀ ਨੇ ਉਸੇ ਵੇਲੇ ਗੱਲ ਨਾਲ ਆ ਕੇ ਆਖਿਆ, ਜਾ ਫਿਰ ਬਿਧੀ ਚੰਦਾ, ਗੁਰੂ ਤੇਰਾ ਸਹਾਈ ਹੋਵੇ ਤਾਂ ਲੈ ਆਉਂਦੇ ਕੱਢ ਕੇ ਕਿਲੇ ਚ। ਕਿਉਂ? ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਨਹੀਂ ਕੁਝ ਕਰ ਸਕਦਾ, ਮਹਾਰਾਜ ਤੁਸੀਂ ਕਰ ਸਕਦੇ, ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਦਿਓ ਤਾਂ ਹੋ ਜਾਣਾ ਸਾਰਾ ਕਾਰਜ। ਗੁਰਪ੍ਰਸਾਦ ਮਿਟਿਓ ਗਿਆਨਾ ਪ੍ਰਗਟ ਭਏ ਸਭ ਠਾਈ, ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸਿਪਾਹੀ। ਕਹਿੰਦੇ ਅਸਲ ਚ ਉਹ ਗਿਆਨੀ ਹੈ ਗੁਰਮੁਖੋ ਜਿਹਨੂੰ ਇਹ ਸੋਝੀ ਆ ਜੇ ਵੀ ਮੈਂ ਕੁਝ ਨਹੀਂ ਕਰ ਸਕਦਾ, ਸਭ ਕੁਝ ਪਰਮਾਤਮਾ ਹੀ ਕਰਦਾ। ਪਰਮਾਤਮਾ ਨੇ ਇਹ ਅਸਲ ਚ ਗਿਆਨੀ, ਉਹਨੂੰ ਗਿਆਨੀ ਦਾ ਅਰਥ ਹੁੰਦਾ ਬ੍ਰਹਮ ਗਿਆਨੀ, ਅਖਰੀ ਗਿਆਨੀ ਨਹੀਂ। ਅਖਰੀ ਗਿਆਨੀ ਤਾਂ ਕਹਿੰਦੇ ਵੇਖੋ ਜੀ ਫਲਾਣੇ ਦੀ ਮੈਂ ਅਰਦਾਸ ਕੀਤੀ ਸੀ ਤਾਂ ਗੱਲ ਬਣੀ, ਉਹ ਫਲਾਣੇ ਦੇ ਘਰੇ ਮੈਂ ਕੀਤੀ ਸੀ ਅਰਦਾਸ। ਉਹਨੂੰ ਇਹ ਨਹੀਂ ਪਤਾ ਵੀ ਤੂੰ ਕਾਹਦੀ ਕੀਤੀ, ਜਿਸ ਦੇ ਅੱਗੇ ਅਰਦਾਸ ਕੀਤੀ ਕਾਰਜ ਤਾਂ ਉਹਨੇ ਕੀਤਾ, ਜੇ ਤੇਰੇ 'ਚ ਕੁਝ ਕਰਨ ਦਾ ਫਿਰ ਕਿਸੇ ਦੇ ਅੱਗੇ ਅਰਦਾਸ ਕਰਨ ਦੀ ਕੀ ਲੋੜ ਸੀ, ਸਿੱਧਾ ਕਰ ਦਿੰਦੇ। ਗਿਆਨਵਾਨ ਬ੍ਰਹਮ ਗਿਆਨੀ ਕਦੇ ਨਹੀਂ ਕਹਿੰਦਾ ਵੀ ਮੈਂ ਅਰਦਾਸ ਕੀਤੀ ਤੇ ਫਿਰ ਹੋ ਗਿਆ। ਉਹ ਕਹਿੰਦੇ ਮਹਾਰਾਜ ਨੇ ਕੀਤਾ ਵੀ ਆਪਾਂ ਤੇ ਤਰਲਾ ਹੀ ਲੈਣਾ ਮਹਾਰਾਜ ਦਾ, ਆਪਾਂ ਤਰਲੇ ਕੱਢ ਸਕਦੇ ਹਾਂ, ਚਲੋ ਮਹਾਰਾਜ ਅੱਗੇ ਨੱਕ ਰਗੜੀਏ ਤਾਂ ਮਹਾਰਾਜ ਕਰ ਦੇਣਗੇ, ਕਰਨਾ ਤਾਂ ਮਹਾਰਾਜ ਨੇ। ਉਹਨੂੰ ਕਹਿੰਦੇ ਗਿਆਨੀ, ਜਿਹੜਾ ਪਹਿਲਾਂ ਵੀ ਕਹਿੰਦਾ ਮਹਾਰਾਜ ਨੇ ਕਰਨਾ ਤੇ ਕਾਰਜ ਹੋਣ ਤੋਂ ਬਾਅਦ ਵੀ ਇਹ ਕਹਿੰਦਾ ਵੀ ਮਹਾਰਾਜ ਨੇ ਕੀਤਾ ਗੁਰਮੁਖੋ, ਇਹ ਮਹਾਰਾਜ ਨੇ ਕਰਨਾ। ਮੈਨੂੰ ਇੱਕ ਗੱਲ ਚੇਤੇ ਆ ਗਈ, ਇੱਕ ਪਰਿਵਾਰ ਹੈ ਤਲਵੰਡੀ ਦਸੌਂਦਾ ਸਿੰਘ, ਇੱਕ ਪਿੰਡ ਹੈ ਸਾਧ ਸਿੰਘ ਜੀ, ਤਲਵੰਡੀ ਸੋਭਾ ਸਿੰਘ, ਤੇ ਉੱਥੋਂ ਦਾ ਇੱਕ ਪਰਿਵਾਰ ਸੀ, ਉਹ ਸਿੰਘ ਲੱਗਾ ਸੀ ਜੀਰੇ ਖੰਡ ਮਿੱਲ 'ਚ, ਜੀਰੇ ਵਾਲੀ ਗੰਨਾ ਮਿੱਲ 'ਚ ਉਹ ਨੌਕਰੀ ਕਰਦਾ ਸੀ ਗੁਰਮੁਖ। ਤਾਂ ਇੱਕ ਵਾਰੀ ਆਇਆ ਤਾਂ ਉਹਨੇ ਆਣ ਕੇ ਬਾਬਾ ਜੀ ਨੂੰ ਆਖਿਆ ਵੀ ਮਹਾਂਪੁਰਸ਼ੋ ਵੀ ਇਹ ਸਾਡੇ ਘਰ ਦਾ ਕੋਈ ਹਿਸਾਬ ਕਿਤਾਬ ਇੱਦਾਂ ਦਾ ਹੀ ਹੈ ਵੀ ਵੱਡੇ ਵੀਰ ਦੀ ਅਰਦਾਸ ਸੀ ਜਿਹੜੀ ਬੱਚੇ ਵਾਸਤੇ, ਉਹ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕੀਤੀ ਸੀ, ਫਿਰ ਉਹਦੇ ਘਰੇ ਭਚੰਗੀ ਹੋਇਆ ਤੇ ਵਿਚਕਾਰਲੇ ਦੀ ਅਰਦਾਸ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕੀਤੀ ਸੀ, ਫਿਰ ਉਹਦੇ ਭਚੰਗੀ ਹੋਇਆ ਤੇ ਹੁਣ ਮੇਰੀਆਂ ਤਿੰਨ ਭਚੰਗਣਾ ਹੀ ਆ ਤੇ ਅਰਦਾਸ ਤੁਸੀਂ ਕਰੋ, ਬਾਬਾ ਜੀ ਤੁਹਾਨੂੰ ਅਰਦਾਸ ਕਰਨੀ ਪੈਣੀ। ਤੇ ਬਾਬਾ ਜੀ ਕਹਿੰਦੇ ਗੁਰਮੁਖਾ ਉਹ ਤੇ ਸੰਤ ਸੀ ਤਾਂ ਉਹਨਾਂ ਨੇ ਅਰਦਾਸ ਕਰਤੀ, ਮੈਂ ਤਾਂ ਸੇਵਕ ਹਾਂ, ਮੈਂ ਸੰਤ ਥੋੜਾ ਟਾਲਿਆ ਕੰਮ। ਤਾਂ ਉਹ ਕਹਿੰਦੇ ਨਹੀਂ ਜੀ ਏਦਾਂ ਨੀ ਗੱਲ ਬਣਨੀ, ਅਰਦਾਸ ਤਾਂ ਤੁਹਾਨੂੰ ਕਰਨੀ ਪੈਣੀ। ਦੂਜੀ ਵਾਰੀ ਆਏ ਵਿਚਾਰੇ, ਫਿਰ ਤੀਜੀ ਵਾਰੀ ਆਏ, ਉਹਨਾਂ ਕਿਹਾ ਬਾਬਾ ਜੀ ਇਹ ਕਰਨੀ ਪੈਣੀ ਤੁਹਾਨੂੰ ਅਰਦਾਸ, ਹੁਣ ਅਸੀਂ ਅਰਦਾਸ ਕਰਾਉਣ ਕਿੱਥੇ ਜਾਈਏ, ਦੱਸੋ ਵੀ ਤੁਸੀਂ ਕਰੋ ਅਰਦਾਸ। ਫਿਰ ਉਸ ਵੇਲੇ ਇਹ ਨਹੀਂ ਸੀ ਆਖਿਆ ਚੰਗਾ ਭਾਈ ਜੇ ਸੰਤਾਂ ਦੇ, ਉਸ ਸੰਤ ਜਰਨੈਲ ਸੋਹਣੀ ਵੀ ਅਰਦਾਸ ਨਹੀਂ ਸੀ ਕਰਦੇ, ਉਹਨਾਂ ਉਹ ਤੋਂ ਵੱਡੇ ਦੀ, ਉਹ ਵੀ ਉਹ ਵੱਡੇ ਭਾਈ ਦੇ ਘਰੇ ਜਲ ਪਾਣੀ ਛਕਦੇ ਪਏ ਸੀ ਤੇ ਛੋਟੇ ਨੇ ਆਖਿਆ ਜੀ ਮੇਰੇ ਘਰ ਵਿੱਚ ਅਰਨ ਪਾਓ, ਜਲ ਪਾਣੀ ਤਿਆਰ ਹੈ। ਤਾਂ ਕਹਿੰਦੇ ਵੀ ਤੁਹਾਡੇ ਕਿਹੜੇ ਕੰਧ ਹੈ ਵੀ ਇੱਕੋ ਤਾਂ ਬਸ ਕਮਰੇ ਹੀ ਵੰਡੇ ਤੁਸੀਂ, ਆਹ ਘਰ ਦਾ ਵਿਹੜਾ ਤੇ ਇੱਕੋ ਹੀ ਆ ਬੈਠੇ ਆ ਬਸ। ਉਹ ਕਹਿੰਦਾ ਨਹੀਂ ਜੀ ਨਹੀਂ ਤੁਸੀਂ ਸਾਡੇ ਵੱਲ ਵੀ ਚਰਨ ਪਾਓ, ਭਾਵੇਂ ਕਮਰੇ ਹੀ ਵੰਡੇ ਮੇਰੇ ਕਮਰੇ 'ਚ ਵੀ ਚੱਲੋ। ਤੇ ਫਿਰ ਸਿੰਘਾਂ ਨੇ ਵੀ ਲਾਗੋਂ ਆਖ ਦਿੱਤਾ ਕਹਿੰਦੇ ਜਾਣਾ ਚਾਹੀਦਾ ਜੀ ਆਪਾਂ ਨੂੰ, ਫਿਰ ਜਦੋਂ ਇਹਨਾਂ ਦੇ ਕਮਰੇ ਵੱਖ ਵੱਖ ਆ ਤਾਂ ਜੇ ਕਹਿੰਦਾ ਤਾਂ ਚਲੋ ਉੱਧਰ ਚੱਲ ਜਾਂਦੇ। ਫਿਰ ਸੰਤ ਉੱਠ ਕੇ ਗਏ ਸੀ, ਫਿਰ ਜਦੋਂ ਜਲ ਪਾਣੀ ਛਕ ਲਿਆ ਤੇ ਉਹ ਅਰਦਾਸ ਕਰ ਲੈ ਕੇ, ਫਿਰ ਉਹਨੇ ਆਖਿਆ ਜੀ ਬੱਚੇ ਦੀ ਅਰਦਾਸ ਕਰ ਦਿਓ। ਫਿਰ ਸੰਤ ਹੱਸ ਪਏ, ਕਹਿੰਦੇ ਆ ਜਿਹੜੇ ਜਲ ਪਾਣੀ ਛਕਣ ਲਈ ਕਾਹਲੇ ਪਏ ਸੀ ਇਹਨਾਂ ਨੂੰ ਆ ਇਹ ਕਰਦੇ ਅਰਦਾਸ। ਤੇ ਸਿੰਘਾਂ ਨੇ ਆਖਿਆ ਮਹਾਂਪੁਰਸ਼ ਤੁਸਾਂ ਹੀ ਕਰਨੀ, ਅਸੀਂ ਤੁਹਾਡੇ ਨਾਲ ਤੁਰੇ ਫਿਰਦੇ ਹਾਂ। ਫਿਰ ਉਹਨਾਂ ਕੀਤੀ ਸੀ, ਮਤਲਬ ਇੰਨੀ ਸੌਖੀ ਨਹੀਂ ਉਹ ਕਹਿੰਦੇ ਵੀ ਮੈਂ ਕਰ ਦਊਂਗਾ ਜਾਂ ਮੇਰੇ ਕੀਤੇ ਕੁਝ ਹੋ ਜਾਏਗਾ, ਇੰਨੀ ਛੇਤੀ ਨਹੀਂ ਕਹਿੰਦੇ ਉਹ। ਫਿਰ ਜਦੋਂ ਉਹਨਾਂ ਆਖਿਆ ਵੀ ਬਾਬਾ ਜੀ ਅਰਦਾਸ ਤਾਂ ਤੁਹਾਨੂੰ ਕਰਨੀ ਪੈਣੀ ਜੀ, ਤੁਸੀਂ ਕਰੋ ਕਿਰਪਾ। ਫਿਰ ਉਹਨਾਂ ਨੇ ਡਿਊਟੀ ਲਾਈ ਸੀ, ਮੈਨੂੰ ਉਹਨਾਂ ਨੇ ਸੱਦ ਕੇ ਆਖਿਆ ਵੀ ਜਾ ਸਿੰਘ ਲੈ ਜਾਓ, ਇਹਨਾਂ ਦੇ ਘਰੇ ਖੜਪੜ ਸਾਹਿਬ ਪ੍ਰਾਰੰਭ ਕਰੋ। ਉਹਨਾਂ ਨੂੰ ਆਖਿਆ ਵੀ ਸੇਵਾ ਕਰਿਓ ਸਿੰਘਾਂ ਦੀ ਚੰਗੀ ਤਰ੍ਹਾਂ, ਹੈ ਨਾ, ਪੂਰੀ ਸ਼ਰਧਾ ਨਾਲ ਜਾਓ ਅਖੰਡਪੁਰ ਸਾਹਿਬ, ਅੱਜ ਹੀ ਕਹਿੰਦੇ ਜਾਓ ਇਹਨਾਂ ਦੇ ਨਾਲ, ਅੱਜ ਹੀ ਪ੍ਰਾਰੰਭ ਕਰੋ ਅਤੇ ਭੋਗ ਤੇ ਉਹਨਾਂ ਨੇ ਆਖਿਆ ਅਸੀਂ ਆਵਾਂਗੇ ਅਤੇ ਫਿਰ ਪੰਜ ਸਿੰਘ ਖੜ ਕੇ ਆਪਾਂ ਮਹਾਰਾਜ ਅੱਗੇ ਅਰਦਾਸ ਤਰਲਾ ਲਵਾਂਗੇ, ਗੁਰੂ ਸਾਹਿਬ ਕਿਰਪਾ ਕਰ ਦੇਣਗੇ। ਇੱਦਾਂ ਹੀ ਹੋਇਆ ਫਿਰ, ਜਿੱਦਣ ਭੋਗ ਪੈਣਾ ਸੀ ਉਸ ਦਿਨ ਫਿਰ ਬਾਬਾ ਜੀ ਵੀ ਆਏ ਤਾਂ ਪੰਜ ਸਿੰਘ ਖਲੋਤੇ ਮਹਾਰਾਜ ਜੀ ਦੇ ਅੱਗੇ ਭੋਗ ਦੀ ਅਰਦਾਸ ਵਿੱਚ, ਫਿਰ ਆਖਿਆ ਵੀ ਗੁਰੂ ਸਾਹਿਬ ਜੀ ਕਿਰਪਾ ਕਰੋ ਤੁਹਾਡਾ ਸੇਵਕ ਪਰਿਵਾਰ ਹੈ। ਉਹ ਫਿਰ ਉਹਨਾਂ ਦੇ ਤਿੰਨਾਂ ਭਜੰਗਣਾਂ ਤੋਂ ਬਾਅਦ ਭਜੰਗੀ ਹੋਇਆ। ਮਤਲਬ ਜਿਹੜੇ ਗਿਆਨਵਾਨ ਉਹ ਕਦੀ ਵੀ ਇਹ ਨਹੀਂ ਕਹਿੰਦੇ ਵੀ ਹਾਂ ਲੈ ਮੈਂ ਕਰ ਦਿੰਦਾ ਵੀ ਤੁਸੀਂ ਆਏ ਜੇ ਤੇ ਲਿਆਓ ਮੇਰੇ ਅਰਦਾਸ ਕੀਤਿਆਂ। ਉਹ ਕਹਿੰਦੇ ਨਹੀਂ ਨਹੀਂ ਭਾਈ, ਕਰਨਾ ਤਾਂ ਮਹਾਰਾਜ ਨੇ, ਆਪਾਂ ਤਾਂ ਬਹਾਨਾ ਹੀ ਹਾਂ। ਇਸ ਕਰਕੇ ਬਾਣੀ ਪੜ੍ਹੋ ਪਹਿਲਾਂ ਮਹਾਰਾਜ ਦੀ, ਫਿਰ ਮਹਾਰਾਜ ਦਾ ਤਰਲਾ ਲੈ ਲਾਂਗੇ। ਪਹਿਲਾਂ ਮਹਾਰਾਜ ਦੀ ਕੁਝ ਸਿਫਤ ਸਲਾਹ ਤਾਂ ਕਰੋ, ਫਿਰ ਗੁਰੂ ਸਾਹਿਬ ਜੀ ਅੱਗੇ ਤਰਲੇ ਲਵਾਂਗੇ ਤਾਂ ਮਹਾਰਾਜ ਕਿਰਪਾ ਕਰ ਦੇਣਗੇ, ਬਚੇ ਆਪਾਂ ਉਹਨਾਂ ਦੇ ਤਰੁੱਟ ਪੈਣਗੇ। ਉਹਨੂੰ ਕਹਿੰਦੇ ਗਿਆਨੀ, ਜਿਹੜਾ ਕਦੇ ਵੀ ਇਹ ਨਾ ਆਖੇ ਹਾਂ ਵੀ ਮੈਂ ਕੀਤਾ ਸੀ, ਵੀ ਇਹੀ ਆਖੇ ਵੀ ਨਹੀਂ ਗੁਰੂ ਸਾਹਿਬ ਨੇ ਕੀਤਾ ਸੀ, ਹਾਂ ਠੀਕ ਆ ਵੀ ਉਹਨਾਂ ਨੇ ਸਾਧਨ ਅਸੀਂ ਬਣ ਗਏ ਵਿੱਚ, ਪਰ ਕਾਰਜ ਤਾਂ ਮਹਾਰਾਜ ਨੇ ਕੀਤਾ। ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਪਾਹੀ, ਕਹਿੰਦੇ ਅਸਲ 'ਚ ਧਿਆਨੀ ਵੀ ਉਹੀ ਅਤੇ ਗਿਆਨੀ ਵੀ ਉਹੀ। ਧਿਆਨੀ ਦਾ ਮਤਲਬ ਜਿਹਦੇ ਧਿਆਨ 'ਚ ਹਰ ਵੇਲੇ ਪਰਮਾਤਮਾ ਰਹਿੰਦਾ ਉਹਨੂੰ ਕਹਿੰਦੇ, ਜਿਸਦਾ ਧਿਆਨ ਪੱਕ ਗਿਆ, ਜਿਸਦੇ ਧਿਆਨ ਵਿੱਚ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਵਸਿਆ ਰਹਿੰਦਾ। ਜਿਵੇਂ ਆਪਾਂ ਨੂੰ ਕੋਈ ਚੀਜ਼ ਚੇਤੇ ਕਰਨੀ ਪੈਂਦੀ ਤਾਂ ਧਿਆਨ ਉੱਥੇ ਕੇਂਦਰਿਤ ਕਰਨਾ ਪੈਂਦਾ ਆਪਾਂ ਨੂੰ। ਮੰਨ ਲਓ ਅਰਦਾਸ ਵਿੱਚ ਕਹਿੰਦੇ ਨੇ ਭਈ ਜਿਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਝੋਲੀਆਂ 'ਚ ਮਾਵਾਂ ਨੇ ਪਵਾਏ, ਜਿਹਨਾਂ ਦੀਆਂ ਖੋਪਰੀਆਂ ਉਤਾਰੀਆਂ ਗਈਆਂ, ਪੁੱਠੀਆਂ ਖੱਲਾਂ ਉਤਾਰੀਆਂ ਗਈਆਂ, ਅਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਧਰ ਕੇ ਮਤਲਬ ਧਿਆਨ 'ਚ ਲਿਆਓ ਵੀ ਉੱਥੇ ਮਾਈਆਂ ਬੈਠੀਆਂ, ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੀ ਝੋਲੀਆਂ 'ਚ ਪਾਏ ਅਤੇ ਕਹਿ ਰਹੇ ਨੇ ਤੁਸੀਂ ਆਖੋ ਅਸੀਂ ਸਿੱਖੀ ਛੱਡੀ, ਅਤੇ ਉਹ ਕਹਿੰਦੀਆਂ ਨਹੀਂ ਅਸੀਂ ਤਾਂ ਸਿੱਖ ਹਾਂ। ਆਪਾਂ ਨੂੰ ਧਿਆਨ ਉੱਥੇ ਲਿਜਾਣਾ ਪੈਣਾ ਲਾਹੌਰ ਜਿੱਥੇ ਉਹ ਕੈਦ ਸੀ। ਜੇ ਕਿਸੇ ਦੀ ਖੋਪਰੀ ਲੱਥੀ ਤਾਂ ਕਹਿੰਦੇ ਉੱਥੇ ਉਹਨੂੰ ਧਿਆਨ 'ਚ ਲਿਆਓ। ਆਪਾਂ ਨੂੰ ਧਿਆਨ ਜ਼ੋਰ ਲਾ ਕੇ ਇਕਾਗਰ ਕਰਨਾ ਪੈਂਦਾ ਵੀ ਭਾਈ ਤਾਰੂ ਸਿੰਘ ਜੀ ਇੱਦਾਂ ਬੈਠੇ ਆ, ਖੋਪਰੀ ਲੱਥੀ ਆ, ਆਲੇ ਦੁਆਲੇ ਦੁਨੀਆਂ ਦੇਖ ਰਹੀ ਆ। ਇਹ ਧਿਆਨ 'ਚ ਆਪਾਂ ਨੂੰ ਕੋਸ਼ਿਸ਼ ਕਰਕੇ ਉੱਥੇ ਧਿਆਨ ਲਿਜਾਣਾ ਪੈਂਦਾ ਜਿੱਥੇ ਜੋ ਜ਼ਿਕਰ ਚੱਲਦਾ ਹੋਵੇ। ਪਰ ਜਿਹਨਾਂ ਦਾ ਧਿਆਨ ਪੱਕ ਜਾਂਦਾ ਗੁਰਮੁਖੋ, ਕਹਿੰਦੇ ਸੋਈ ਗਿਆਨੀ ਸੋਈ, ਉਹਨਾਂ ਦੇ ਧਿਆਨ 'ਚ ਹਰ ਵੇਲੇ ਹੀ ਪਰਮਾਤਮਾ ਰਹਿੰਦਾ, ਹਰ ਵੇਲੇ ਉਹਨਾਂ ਦਾ ਧਿਆਨ ਮਹਾਰਾਜ ਦੇ ਚਰਨਾਂ 'ਚ ਹੀ ਹੁੰਦਾ ਭਾਵੇਂ ਕਿਤੇ ਤੁਰੇ ਫਿਰਨ। ਉਹਨੂੰ ਕਹਿੰਦੇ ਅਸਲ 'ਚ ਧਿਆਨੀ। ਪੰਜਵੇਂ ਪਾਤਸ਼ਾਹ ਕਹਿੰਦੇ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ, ਕਹਿੰਦੇ ਸ੍ਰੇਸ਼ਠ ਪ੍ਰੇਮ ਕਰਨ ਵਾਲਾ ਉਹ ਪੁਰਖ ਹੈ ਜਿਹੜਾ ਇਹ ਜਾਣਦਾ ਵੀ ਮੈਂ ਕੁਝ ਨਹੀਂ ਕਰ ਸਕਦਾ, ਜੋ ਕਰਦੇ ਮਹਾਰਾਜ ਕਰਦੇ, ਭਾਈ ਪਰਮਾਤਮਾ ਹੀ ਕਰਨ ਕਾਰਨ ਨੂੰ ਸਮਰੱਥ, ਜਿਸਦੇ ਧਿਆਨ ਵਿੱਚ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਆਇਆ ਰਹਿੰਦਾ। ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਬਿਸਰ ਨਾ ਜਾਈ। ਫਿਰ ਸ਼ਬਦ ਸੰਪੂਰਨ ਕੀਤਾ ਪੰਜਵੇਂ ਪਾਸੇ ਨੇ, ਜਿਸ ਉੱਤੇ ਪਰਮਾਤਮਾ ਦਿਆਲੂ ਹੁੰਦਾ ਗੁਰਮੁਖੋ, ਜਿਸ ਉੱਤੇ ਮਹਾਰਾਜ ਮਿਹਰ ਦੀ ਨਜ਼ਰ ਪਾ ਦਿੰਦੇ ਨੇ ਉਹਦੀ ਉਹ ਨਿਸ਼ਾਨੀ ਵੀ ਉਹਨੂੰ ਕਦੇ ਪਰਮਾਤਮਾ ਨਹੀਂ ਭੁੱਲਦਾ। ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਵਿਸਰ ਨਾ ਜਾਈ, ਕਹਿੰਦੇ ਜਿਸ ਤੇ ਪਰਮਾਤਮਾ ਦਿਆਲੂ ਹੁੰਦਾ ਉਹਦੇ ਮਨ ਤੋਂ ਕਦੇ ਰੱਬ ਵਿਸਰਦਾ ਨਹੀਂ, ਹਰ ਵੇਲੇ ਉਹਦੇ ਮਨ 'ਚ ਪਰਮਾਤਮਾ ਦੀ ਯਾਦ ਚੱਲਦੀ ਰਹਿੰਦੀ। ਜਿਵੇਂ ਆਪਣੇ ਮਨ 'ਚ ਹਰ ਵੇਲੇ ਕਦੀ ਪਰਿਵਾਰ ਦਾ ਕੋਈ ਜੀ ਆ ਜਾਂਦਾ, ਕਦੇ ਕੋਈ ਕੰਮ ਕੋਈ ਸੰਬੰਧੀ ਕੋਈ ਕੋਸ਼ ਆ ਗਿਆ ਧਿਆਨ 'ਚ, ਕਦੇ ਕੋਸ਼ ਆ ਗਿਆ, ਉਹਨਾਂ ਗੁਰਮੁਖਾਂ ਦੇ ਧਿਆਨ 'ਚ ਹਰ ਵੇਲੇ ਪਰਮਾਤਮਾ ਹੀ ਆਇਆ ਰਹਿੰਦਾ। ਜਿਹਨਾਂ ਦੇ ਪਰਮਾਤਮਾ ਕਹਿੰਦੇ ਦਿਆਲੂ ਗੁਰਮੁਖੋ, ਉਹਨਾਂ ਦੇ ਧਿਆਨ ਵਿੱਚ ਅਕਾਲ ਪੁਰਖ ਵਾਹਿਗੁਰੂ ਹਰ ਵੇਲੇ ਲਈ ਵਸਿਆ ਹੁੰਦਾ, ਹਰ ਵੇਲੇ ਲਈ। ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਵਿਸਰ ਨਾ ਜਾਈ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਕਿਰਪਾ ਕੀਤੀ ਇਸ ਸ਼ਬਦ ਵਿੱਚ। ਕੱਲ੍ਹ ਦਾ ਇੱਕ ਦਿਨ ਆਪਣੇ ਕੋਲ ਹੈ, ਉਦੋਂ ਬਾਅਦ ਫਿਰ ਸਤਸੰਗ ਜੀ ਸਮਾਪਤੀ, ਫਿਰ ਜਿਹੜੇ ਗੁਰਮੁਖ ਅੱਗੇ ਆਉਣਗੇ ਉਹ ਆਪ ਜੀ ਨੂੰ ਇਹ ਕਥਾ ਸੁਣਾਇਆ ਕਰਨਗੇ, ਕਿਉਂਕਿ ਇੱਕ ਮਹੀਨੇ ਵਾਸਤੇ ਹੀ ਮੈਂ ਆਇਆ ਸਾਂ ਤੁਹਾਡੇ ਦਰਸ਼ਨ ਕਰਨ, ਹਰ ਇੱਕ ਸਾਲ ਹੀ ਇੱਕ ਮਹੀਨੇ ਲਈ ਆ ਜਾਈਦਾ, ਅਤੇ ਉਹ ਕੱਲ੍ਹ ਨੂੰ ਸ਼ਾਮ ਨੂੰ ਆਪਾਂ ਸਮਾਪਤੀ ਕਰ ਦੇਣੀ ਹੈ। ਇਸ ਪੂਰੇ ਇੱਕ ਮਹੀਨੇ ਵਿੱਚ ਸੰਗਤਾਂ ਦੇ ਦਰਸ਼ਨ ਕਰਦਿਆਂ, ਮਹਾਰਾਜ ਦੇ ਗੁਣ ਗਾਉਂਦਿਆਂ, ਗੁਰੂ ਸਾਹਿਬ ਜੀ ਦੀ ਵਡਿਆਈ ਕਰਦਿਆਂ ਕੋਈ ਭੁੱਲ ਚੁੱਕ ਹੋਈ ਹੋਵੇ ਤੁਸਾਂ ਸਾਰੀ ਸੰਗਤ ਨੇ ਕਿਰਪਾ ਕਰਕੇ ਖਿਮਾ ਕਰ ਦੇਣ। ਅੱਜ ਕਿਉਂਕਿ ਗੁਰਪੁਰਬ ਵੀ ਹੈ, ਪਹਿਲਾ ਪ੍ਰਕਾਸ਼ ਪੁਰਬ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸੋ ਸਾਰੀਆਂ ਸੰਗਤਾਂ ਨੂੰ ਬਹੁਤ ਵਧਾਈਆਂ ਇਸ ਗੱਲ ਦੀਆਂ, ਕਿਉਂਕਿ ਅੱਜ ਦੇ ਦਿਨ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਸੀ, ਐਸੀ ਕਿਰਪਾ ਕੀਤੀ। ਹੁਣ ਆਪਾਂ ਜਿੱਥੇ ਜਿਹੜੀ ਮਰਜ਼ੀ ਕੰਟਰੀ 'ਚ ਚਲੇ ਜਾਈਏ ਬਸ ਆਪਾਂ ਨੂੰ ਮਹਾਰਾਜ ਦੇ ਦਰਸ਼ਨ ਹੋ ਜਾਂਦੇ, ਅਰਦਾਸ ਕਰ ਸਕਦੇ ਹਾਂ, ਕਥਾ ਕੀਰਤਨ ਸੁਣ ਸਕਦੇ ਹਾਂ, ਕਿੰਨਾ ਭਲੇ ਦਾ ਮਹਾਰਾਜ ਜੀ ਨੇ ਇਹ ਮਾਰਗ ਆਪਾਂ ਨੂੰ ਬਖਸ਼ਿਸ਼ ਕਰ ਦਿੱਤਾ ਜੀ। ਸੋ ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਲਿਖੇ ਕਤੇ ਹਨ ਛੂਟੀਆ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਅਵਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।